दंडौत बंदन अनक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन इतिहास साहब जी श्रवण कर रहे सी। कल पिछले अध्याय दी समाप्ति हुई सी, अज एक नवे अध्याय दा प्रारंभ जो कि इस ग्रंथ दा आखरी अध्याय है। इस तों बाद श्री गुरु प्रताप सूरज भाव के सूर्य प्रकाश दी समाप्ति है। ये ग्रंथाकार जी अखीरले अध्याय दी शुरुआत कर रहे ने एक दोहरे दे नाल। मैं अज दे प्रकरण नूं इत्थों ही अगे शुरू करदा हां। श्री आनंदपुर जिम बसेओ श्रोता सुनो प्रसंग बाल बैस दसमें गुरु बाक कयो जिस टंग। ग्रंथाकार भाई संतोख सिंह जी लिख रहे ने के आनंदपुर जरा साहब है वो दोबारा तो किस तरह वसया, केंद्र ने दसवें गुरु जी ने किस तरह का वाक आख्या सी, की कुछ होया सी, मैं उस प्रसंग नू सुनाऊंगा। छींटन संग पेरे बहु बालक बाग गुलाब तात का लालक। पुरानी साकी नू सुना रहे ने के सतगुरु गोविंद सिंह सच्चे पातशाह जी बचपन दे विच की करया करदे सन, दरिया ते चले जाना ते बहुते सारे बालकां नू नाल लै जाना, फिर उस दरिया दे विच पानी दे विच नहाउणा ते इक दूजे दे उत्ते पानी दे छिट्टे मारने अखां दे विच। कहिंदे ने इक दिन इसे तरह गुलाब राय ते श्याम दास दे नाल मानो के सतगुरु गोविंद सिंह सच्चे पातशाह जी उस दरिया दे विच नहा रहे सन ते इक दूजे दी अखां दे विच पानी दे छिट्टे मारदे सन। ले पगिया गोर की सिर तरी पेरे कछु नहीं जानी परी। ग्रंथाकार जी लिखदे ने कि जेड़ा सी गुलाब राय ओदी अखां दे विच पानी दे इन्ने छट्टे मारे कि ओ दुखी हो के दरिया तों बाहर निकल गया ते सारियां बच्चियां दे जेड़े कपड़े सी ओ इकट्ठे ही रखे होए सी। छेती दे नाल उन्ने की कीता अपनी पग समझ के गुलाब राय सतगुरां दी दस्तार नूं लै के भज गया। अपर नरन सो बरजन करियो सत द्रव मैं सत गुरु निहारियो। अपनी पग दे भुलेखे दे विच गुलाब राय सतगुरां दी पग नूं फड़ के दौड़िया। उस वेले दूसरियां ने वेख्या ते उन्हां ने रोकिया तेरी दस्तार नहीं है, ਇਹ ਤੂੰ ਸਤਿਗੁਰਾਂ ਦੀ ਦਸਤਾਰ ਨੂੰ ਚੁੱਕ ਕੇ ਖੜਦੇ ਆ। ਦੂਸਰੇ ਪਾਸੇ ਸਤਲੁਜ ਦਰਿਆ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਉਸ ਨੂੰ ਦੇਖਿਆ। ਕਹਿਓ ਰਹਿਣ ਦਿਓ ਹੋਏ ਅਸ ਸਮੈ ਗੁਰਤਾ ਪਾਗ ਅਰਪ ਹੈ ਤੁਮੈ। ਸਤਿਗੁਰਾਂ ਨੇ ਰੋਕਿਆ, ਕਹਿੰਦੇ ਨੇ ਲੈ ਜਾਣ ਦਿਓ ਮੇਰੀ ਦਸਤਾਰ। ਕਹਿੰਦੇ ਨੇ ਐਸਾ ਵੀ ਸਮਾਂ ਆਵੇਗਾ ਕਿ ਜਦੋਂ ਮਾਨੋ ਮੇਰੀ ਜਗ੍ਹਾ ਦੇ ਉੱਤੇ ਬੈਠ ਕੇ ਮੇਰੇ ਵਰਗੀ ਗੁਰਿਆਈ ਇਹਨੂੰ ਵੀ ਮਿਲੇਗੀ। ਇਹ ਬਚ ਸਾਚ ਹੋਇਓ ਚਹਿ ਜਾਣੇ ਜਬ ਆਨੰਦਪੁਰ ਤਿਆਗ ਪਿਆ ਨੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸਤਿਗੁਰਾਂ ਦਾ ਕਹਿਆ ਹੋਇਆ ਇਹ ਜੋ ਬਚਨ ਸੀ ਇਹ ਉਸ ਵੇਲੇ ਪੂਰਾ ਹੋਇਆ ਜਦੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਨੂੰ ਛੱਡਿਆ ਸੀ। ਸ਼ਾਮ ਸਿੰਘ ਯਾਰ ਰਾਏ ਗੁਲਾਬ ਹੋਤੇ ਸੰਗ ਪਾ ਜੰਗ ਅਜਾਬ। ਬੀਤ ਚੁੱਕੇ ਸਮੇਂ ਦੇ ਹਾਲਾਤ ਨੂੰ ਦਰਸਾ ਰਹੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵਿੱਚ ਸਨ ਤੇ ਵੈਰੀਆਂ ਦੇ ਨਾਲ ਉਹਨਾਂ ਦਾ ਜੰਗ ਹੋ ਰਿਹਾ ਸੀ ਉਸ ਵੇਲੇ ਸ਼ਾਮ ਸਿੰਘ ਤੇ ਇਹ ਜੋ ਰਾਏ ਗੁਲਾਬ ਹੈ, ਪਹਿਲਾਂ ਇੱਕ ਨਾਂ ਸੀ ਗੁਲਾਬ ਰਾਏ ਤੇ ਸ਼ਾਮ ਦਾਸ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਛਕਾ ਕੇ ਸ਼ਾਮ ਦਾਸ ਨੂੰ ਸ਼ਾਮ ਸਿੰਘ ਦਾ ਨਾਂ ਬਖਸ਼ਿਆ ਤੇ ਜੋ ਗੁਲਾਬ ਰਾਏ ਸੀ ਉਹਨੂੰ ਗੁਲਾਬ ਸਿੰਘ ਦਾ ਨਾਂ ਦਿੱਤਾ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਹਨਾਂ ਦੇ ਨਾਂ ਦੇ ਵਿੱਚ ਤਬਦੀਲੀ ਕਰਾਈ ਸੀ ਅੰਮ੍ਰਿਤ ਛਕਾ ਕੇ। ਇਨ ਕੀ ਦਿਸ਼ ਸ੍ਰੀ ਸਤਿਗੁਰ ਹੇਰਾ ਲਿਖਿਓ ਹੁਕਮ ਨਾਵਾਂ ਤਿਸ ਬੇਰਾ। ਕਵੀ ਜੀ ਲਿਖ ਰਹੇ ਸਨ ਵੈਰੀਆਂ ਦੇ ਨਾਲ ਜੰਗ ਹੋ ਰਹੀ ਸੀ ਰੋਜ਼ ਦਿਨ ਪ੍ਰਤੀ ਦਿਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੋਵਾਂ ਭਰਾਵਾਂ ਦੇ ਵੱਲ ਦੇਖਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਦੇ ਨਾਲ ਇੱਕ ਹੁਕਮਨਾਮਾ ਲਿਖਿਆ। ਨਾਹਣ ਰਾਜੇ ਕੇ ਸਾਥ ਲਿਖ ਦੁਆ ਪ੍ਰਾਤ ਪਠੇ ਤੋਹੇ ਨਾਥ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜੋ ਹੁਕਮਨਾਮਾ ਸੀ ਨਾਹਣ ਦੇਸ਼ ਦੇ ਰਾਜੇ ਨੂੰ ਲਿਖਿਆ ਸੀ ਤੇ ਇਹਨਾਂ ਦੋਵਾਂ ਦੇ ਹੱਥਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਦੇ ਦਿੱਤਾ ਔਰ ਇਹਨਾਂ ਨੂੰ ਆਖਿਆ ਕਿ ਤੁਸੀਂ ਨਾਹਣ ਦੇ ਰਾਜੇ ਦੇ ਕੋਲ ਚਲੇ ਜਾਓ।
ਤੁਰ ਕਣ ਸੰਗ ਬਿਗਾਰ ਹਮਾਰੇ ਰੱਖੋ ਰਾਜ ਨਿਜ ਬਿਖੈ ਸੁਖਾਰੇ।
ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਰਾਜੇ ਨਾਹਣ ਦੇ ਨੂੰ ਇਹ ਗੱਲ ਲਿਖੀ ਸੀ ਕਿ ਤੁਰਕਾਂ ਦੇ ਨਾਲ ਸਾਡਾ ਵਿਗਾੜ ਹੈ, ਰੋਜ਼ ਦਿਨ ਪ੍ਰਤੀ ਦਿਨ ਯੁੱਧ ਹੋ ਰਹੇ ਨੇ ਤੇ ਸਤਿਗੁਰਾਂ ਨੇ ਆਖਿਆ ਸੀ ਮੈਂ ਦੋਵਾਂ ਨੂੰ ਤੇਰੇ ਕੋਲ ਘੱਲ ਰਿਹਾ। ਇਹਨਾਂ ਨੂੰ ਕਹਿੰਦੇ ਨੇ ਤੂੰ ਆਪਣੇ ਰਾਜ ਦੇ ਵਿੱਚ ਸੁਖੀ ਰੱਖਣਾ।
ਲੇ ਕਰ ਦੋਨੋਂ ਪ੍ਰਾਤ ਸਿਦਾਰੇ ਔਰ ਸਕਲ ਆਪਣੋ ਪਰਵਾਰੇ।
ਉਸ ਵੇਲੇ ਸ਼ਾਮ ਦਾਸ ਤੇ ਗੁਲਾਬ ਰਾਏ ਦੋਵੇਂ ਹੀ ਸਤਿਗੁਰਾਂ ਦੇ ਹੁਕਮਨਾਮੇ ਨੂੰ ਲੈ ਕੇ ਉਸ ਰਾਜੇ ਦੇ ਕੋਲ ਪਹੁੰਚ ਗਏ ਨੇ ਔਰ ਇਹਨਾਂ ਦੋਵਾਂ ਭਰਾਵਾਂ ਨੇ ਆਪਣਾ ਜਿਹੜਾ ਪਰਿਵਾਰ ਸੀ ਉਹ ਵੀ ਨਾਲ ਲਿਆ, ਸਾਰੇ ਪਰਿਵਾਰਾਂ ਨੂੰ ਲੈ ਕੇ ਉੱਥੇ ਪਹੁੰਚ ਗਏ।
ਨਾਹਣ ਕੁਟਿਗ ਜਬ ਗਏ ਦਾਇਓ ਹੁਕਮ ਨਾਮਾ ਥਿਰ ਪਏ।
ਨਾਹਣ ਦੇਸ਼ ਦੇ ਰਾਜੇ ਦੇ ਕੋਲ ਜਾ ਕੇ ਇਹਨਾਂ ਨੇ ਸਤਿਗੁਰਾਂ ਦਾ ਲਿਖਿਆ ਹੋਇਆ ਜਿਹੜਾ ਹੁਕਮਨਾਮਾ ਸੀ ਉਹ ਦਿਖਾਇਆ ਔਰ ਅੱਗੇ ਉਸਦੇ ਖੜੇ ਹੋ ਗਏ।
ਦੇਖ ਭੂਪ ਪੜ ਕਰ ਅਭਿਲਾਖੇ ਗਿਰਵੀ ਗ੍ਰਾਮ ਨਾਮ ਦੇ ਰਾਖੇ।
ਤੇ ਨਾਹਣ ਦਾ ਜੋ ਰਾਜਾ ਸੀ, ਪਿੱਛੇ ਵੀ ਪ੍ਰਸੰਗ ਆਇਆ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਸ਼ਰਧਾਲੂ ਸੀ, ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮਨਾਮੇ ਨੂੰ ਪੜਿਆ ਤੇ ਸਤਿਗੁਰਾਂ ਨੇ ਜੋ ਆਖਿਆ ਸੀ ਕਿ ਇਹਨਾਂ ਨੂੰ ਤੂੰ ਆਪਣੇ ਕੋਲ ਰੱਖਣਾ ਹੈ। ਉਸ ਵੇਲੇ ਫਿਰ ਰਾਜੇ ਨੇ ਗਿਰਵੀ ਨਾਂ ਦਾ ਇੱਕ ਪਿੰਡ ਸੀ ਬਹੁਤ ਵੱਡਾ, ਉਹ ਪਿੰਡ ਇਹਨਾਂ ਦੋਵਾਂ ਨੂੰ ਦੇ ਕੇ ਆਪਣੇ ਕੋਲ ਹੀ ਵਸਾ ਲਿਆ।
ਸਹਿਤ ਕੁਟੰਬ ਰਹੇ ਸੁਖ ਪਾਏ ਤਿਸੀ ਗ੍ਰਾਮ ਮੈਂ ਤਾਮ ਬਣਾਏ।
ਗ੍ਰੰਥਾਕਾਰ ਜੀ ਲਿਖ ਰਹੇ ਨੇ ਕਿ ਸਹਿਤ ਆਪਣੇ ਪਰਿਵਾਰ ਦੇ ਗੁਲਾਬ ਰਾਏ ਤੇ ਸ਼ਾਮ ਦਾਸ ਉਸੇ ਗਿਰਵੀ ਨਾਂ ਦੇ ਪਿੰਡ ਦੇ ਵਿੱਚ ਰਹੇ, ਉੱਥੇ ਹੀ ਉਹਨਾਂ ਨੇ ਆਪਣੇ ਘਰ ਬਾਰ ਬਣਾ ਲਏ।
ਬੰਦੇ ਆਦਿਕ ਕੋਈ ਉਤਪਾਤ ਜਬ ਹਟ ਗਯੋ ਭਾਈ ਸੁਖ ਸ਼ਾਂਤ।
ਹੁਣ ਦੂਸਰੇ ਪਾਸੇ ਕਹਿੰਦੇ ਨੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੰਦੇ ਬਹਾਦਰ ਨੂੰ ਘੱਲਿਆ ਸੀ ਤੇ ਬੰਦੇ ਨੇ ਬਹੁਤ ਜ਼ਿਆਦਾ ਉਤਪਾਤ ਉਪਦਰਵ ਪੈਦਾ ਕੀਤੇ ਤੇ ਜਦੋਂ ਇਹ ਸਾਰਾ ਜਿਹੜਾ ਬਖੇੜਾ ਸੀ ਜੰਗ ਦਾ ਉਹ ਸ਼ਾਂਤ ਹੋ ਗਿਆ, ਉਸ ਵੇਲੇ
ਤਬੇ ਗੁਲਾਬ ਰਾਏ ਚਲੇ ਆਇਓ ਆਨੰਦਪੁਰ ਕੋ ਚਹਿਤ ਬਸਾਇਓ।
ਉਸ ਵੇਲੇ ਜੋ ਗੁਲਾਬ ਰਾਏ ਸੀ ਉਹ ਫਿਰ ਆਨੰਦਪੁਰ ਦੇ ਵਿੱਚ ਚੱਲ ਕੇ ਆਇਆ, ਜਿਹੜਾ ਕਿ ਆਨੰਦਪੁਰ ਜੰਗਾਂ ਦੇ ਹਮਲੇ ਦੇ ਨਾਲ, ਵੈਰੀਆਂ ਦੇ ਹਮਲੇ ਦੇ ਨਾਲ ਮਾਨੋ ਕਿ ਉੱਜੜ ਚੁੱਕਾ ਸੀ। ਉਸ ਨੂੰ ਵਸਾਉਣ ਦੀ ਚਾਹ ਕੀਤੀ ਗੁਲਾਬ ਰਾਏ ਨੇ।
ਤਬ ਜੋ ਤੈਂ ਕਹਿ ਲੂਰੀ ਨਾਥ, ਮਿਲਿਓ ਜਾਏ ਕਰ ਤਿਸ ਕੇ ਸਾਥ।
ਹੁਣ ਕਵੀ ਜੀ ਲਿਖ ਰਹੇ ਨੇ ਕਿ ਉਸ ਵੇਲੇ ਕਹਿਲੂਰੀਆ ਰਿਆਸਤ ਦਾ ਜੋ ਮਾਲਕ ਸੀ, ਬਿਲਾਸਪੁਰ ਰਿਆਸਤ ਦਾ ਜਿਹੜਾ ਉਸ ਵੇਲੇ ਰਾਜਾ ਸੀ, ਇਹ ਫਿਰ ਗੁਲਾਬ ਰਾਏ ਉਸ ਰਾਜੇ ਨੂੰ ਜਾ ਕੇ ਮਿਲਿਆ।
ਆਨੰਦਪੁਰ ਕੋ ਜੇਤਕ ਥੇਹ, ਕਰ ਕੈ ਮੋਲ ਮੋਹ ਕੋ ਦੇਹ।
ਇਸ ਗੁਲਾਬ ਰਾਏ ਨੇ ਉਸ ਰਾਜੇ ਨੂੰ ਆਖਿਆ ਕਿ ਇਹ ਜੋ ਆਨੰਦਪੁਰੀ ਪਹਿਲਾਂ ਵਸਦੀ ਸੀ ਹੁਣ ਥੇਹ ਵਰਗੀ ਹੋ ਚੁੱਕੀ ਹੈ, ਕਹਿੰਦਾ ਹੈ ਕਿ ਇਹਦਾ ਜਿੰਨਾ ਮੁੱਲ ਬਣਦਾ ਹੈ ਉਹ ਤੂੰ ਮੁੱਲ ਮੇਰੇ ਤੋਂ ਲੈ ਲੈ ਤੇ ਇਹ ਜਿਹੜੀ ਜਗ੍ਹਾ ਹੈ ਨਾ ਇਹ ਮੈਨੂੰ ਦੇ ਦੇ।
60,000 ਦਰਬ ਨਿਪਲੀਨ, 60 ਘੁਮਾਓ ਤਰਾ ਤੇ ਦੀਨ।
ਉਸ ਵੇਲੇ ਫਿਰ ਉਹ ਜਿਹੜਾ ਰਾਜਾ ਸੀ ਉਹਨੇ ਕਹਿੰਦੇ ਨੇ 60,000 ਰੁਪਇਆ ਲਿਆ ਤੇ ਕਿੰਨੀ ਜ਼ਮੀਨ ਦਿੱਤੀ, 60 ਹੀ ਘੁਮਾ ਜ਼ਮੀਨ ਦਿੱਤੀ। ਇੱਕ ਜਿਹੜਾ ਘੁਮਾ ਹੈ 8 ਕਨਾਲਾਂ ਦਾ ਹੁੰਦਾ ਹੈ, ਇੱਕ ਕਿੱਲਾ ਹੁੰਦਾ ਹੈ ਇੱਕ ਘੁਮਾ ਦੇ ਵਿੱਚ। ਸੋ ਕਹਿੰਦੇ ਨੇ 60,000 ਰੁਪਇਆ ਦੇ ਕੇ 60 ਘੁਮਾ ਜਿਹੜੀ ਜ਼ਮੀਨ ਸੀ ਨਾ ਗੁਲਾਬ ਰਾਏ ਨੇ ਖਰੀਦ ਲਈ।
ਸ਼ਾਮ ਸਿੰਘ ਯਾਰ ਸਕਲ ਕੁਟੰਬ, ਆਨ ਬਸੇਲੇ ਨਰਨ ਕਦੰਬ।
ਉਸ ਤੋਂ ਬਾਅਦ ਗੁਲਾਬ ਰਾਏ ਦਾ ਭਰਾ ਸ਼ਾਮ ਦਾਸ ਵੀ ਉੱਥੇ ਪਹੁੰਚ ਗਿਆ ਤੇ ਦੋਵਾਂ ਦੇ ਜਿਹੜੇ ਪਰਿਵਾਰ ਸੀ ਉਹ ਵੀ ਉੱਥੇ ਪਹੁੰਚ ਗਏ। ਇਸ ਤਰੀਕੇ ਦੇ ਨਾਲ ਉਹਨਾਂ ਨੇ ਫਿਰ ਆਨੰਦਪੁਰ ਦੇ ਵਿੱਚ ਵਸਣਾ ਸ਼ੁਰੂ ਕੀਤਾ।
ਕੇਤਕ ਸਾਧਨ ਹਿੱਤ ਆਪਣੇ ਬਣਾਏ, ਕੇਤਕ ਅਪਰ ਕੁਟੰਬੀ ਆਏ।
ਕਈ ਤੇ ਜਿਹੜੇ ਘਰ ਸਨ ਉਹਨਾਂ ਨੇ ਆਪਣੇ ਰਹਿਣ ਦੇ ਵਾਸਤੇ ਵਸਣ ਦੇ ਵਾਸਤੇ ਬਣਾਏ, ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਰਿਸ਼ਤੇ ਬਰਾਦਰੀ ਦੇ ਲੋਕ ਸੀ ਉਹ ਵੀ ਉੱਥੇ ਆਏ ਤੇ ਉਹਨਾਂ ਦੇ ਲਈ ਵੀ ਘਰ ਬਣਾਏ ਗਏ।
ਦੀਪ ਮਾਲਕਾ ਦਿਵਸ ਬੈਸਾਖੀ, ਹੋਰੀ ਬਿਖੈ ਹੋਇਆ ਬਿਲਾਖੀ।
ਤੇ ਕਵੀ ਜੀ ਲਿਖਦੇ ਨੇ ਜਦੋਂ ਇਹਨਾਂ ਨੇ ਵਸਣਾ ਸ਼ੁਰੂ ਕੀਤਾ, ਦੀਵਾਲੀ ਦਾ, ਵਿਸਾਖੀ ਦਾ ਤੇ ਹੋਲੀ ਦਾ ਬਹੁਤ ਜ਼ਿਆਦਾ ਉੱਥੇ ਮੇਲਾ ਲੱਗਣ ਲੱਗਾ।
ਹਿਤ ਪੂਜਾ ਕੇ ਬਣ ਠਣ ਬੈਸੇ, ਦਸਵੇਂ ਗੁਰੂ ਬਿਰਾਜੈ ਜੈਸੇ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਵਾਕ ਕੀਤਾ ਸੀ ਕਿ ਮੇਰੀ ਪੱਗ ਨੂੰ ਲੈ ਕੇ ਦੌੜਿਆ ਮੇਰੇ ਵਾਂਗੂ ਹੀ ਬੈਠਿਆ ਕਰੇਗਾ, ਉਹ ਵਾਕ ਉਸ ਵੇਲੇ ਪੂਰਾ ਹੋਇਆ। ਕਹਿੰਦੇ ਨੇ ਪੂਜਾ ਦੇ ਵਾਸਤੇ ਜੋ ਗੁਲਾਬ ਰਾਇਆ ਹੈ ਬਣ ਠਣ ਕੇ ਬਹਿ ਜਾਂਦਾ ਹੈ, ਜਿਸ ਤਰ੍ਹਾਂ ਕਿ ਦਸਵੇਂ ਗੁਰੂ ਜੀ ਬਹਿਆ ਕਰਦੇ ਸਨ ਕਦੇ ਆਨੰਦਪੁਰ ਦੇ ਵਿੱਚ।
ਸੰਗਤ ਆਵਣ ਲੱਗੀ ਬਿਲੋਕ, ਦੇਖਾ ਦੇਖੀ ਹੋਏ ਗਨ ਲੋਕ।
ਸੰਗਤ ਬਹੁਤ ਜ਼ਿਆਦਾ ਆਉਣ ਲੱਗੀ, ਵੇਖਾ ਵੇਖੀ ਬਹੁਤ ਸਾਰੇ ਜਿਹੜੇ ਲੋਕ ਸੀ ਆਨੰਦਪੁਰ ਦੇ ਵਿੱਚ ਪਹੁੰਚਣ ਲੱਗੇ।
ਲਿਆਏ ਉਪਾਇਨ ਪੂਜੈ ਪਾਏ, ਸ੍ਰੀ ਸਤਿਗੁਰ ਕੀ ਰੀਤ ਮਨਾਏ।
ਹੁਣ ਲੋਕੀ ਆਉਂਦੇ ਨੇ, ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪੂਜਾ ਹੁੰਦੀ ਸੀ ਕਦੇ ਆਨੰਦਪੁਰ ਦੇ ਵਿੱਚ, ਇਸੇ ਤਰ੍ਹਾਂ ਦੀ ਜਿਹੜੀ ਪੂਜਾ ਹੈ ਨਾ ਇਸ ਵੇਲੇ ਮੰਨੋ ਕਿ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਗੁਲਾਬ ਰਾਏ ਦੀ ਹੋਣੀ ਸ਼ੁਰੂ ਹੋ ਗਈ।
ਆਵਣ ਲੱਗੀ ਉਹ ਦਰਬ ਸਮੁਦਾਏ, ਮੇਲਾ ਹੋਣ ਲੱਗਿਓ ਤਿਸ ਪਾਏ।
ਬਹੁਤ ਸਾਰੇ ਜਿਹੜੇ ਭੇਟਾ ਦੇ ਪੈਸੇ ਸਨ ਉਹ ਇਸ ਦੇ ਚਰਨਾਂ ਦੇ ਵਿੱਚ ਗੁਲਾਬ ਦਾਸ ਦੇ ਰੁਣ ਲੱਗੇ। ਮਾਨੋ ਕਿ ਬਹੁਤ ਤਰ੍ਹਾਂ ਦਾ ਮੇਲਾ ਲੱਗਦਾ ਹੈ ਜਿਸ ਤਰ੍ਹਾਂ ਪਹਿਲਾਂ ਲੱਗਿਆ ਕਰਦਾ ਸੀ।
ਕਲਗੀ ਜਿਗਾ ਬੇਭੂਖਣ ਸਾਰੇ, ਜਿਮ ਸ੍ਰੀ ਗੋਬਿੰਦ ਸਿੰਘ ਤਨ ਧਾਰੇ।
ਗੁਲਾਬ ਰਾਏ ਕੀ ਕਰਦਾ, ਜਿਸ ਤਰ੍ਹਾਂ ਦੀ ਦਸਤਾਰ ਸਤਿਗੁਰੂ ਗੋਬਿੰਦ ਸਿੰਘ ਜੀ ਸਜਾਉਂਦੇ ਸਨ, ਜਿਸ ਤਰ੍ਹਾਂ ਦੀ ਕਲਗੀ ਉਹ ਲਗਾਉਂਦੇ ਸਨ, ਜਿਸ ਤਰ੍ਹਾਂ ਦੀ ਜਗ੍ਹਾ ਉਹ ਸਜਾਉਂਦੇ ਸਨ, ਉਸੇ ਤਰ੍ਹਾਂ ਦੇ ਗਹਿਣੇ ਸਾਰੇ ਪਹਿਨਦਾ ਤੇ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਣ ਕੇ ਹੀ ਬਹਿ ਜਾਂਦਾ।
ਤਿਮ ਹੀ ਕਮਰ ਕਸਾ ਸ਼ੁਭ ਕਰਕੇ, ਸਭ ਮੈਂ ਬੈਠਤ ਮੰਜੀ ਚਰਕੈ। ਸਤਿਗੁਰੂ ਗੋਬਿੰਦ ਸਿੰਘ ਜੀ ਵਰਗਾ ਹੀ ਕਮਰ ਕੱਸਾ ਲਾ ਕੇ ਚੰਗੇ ਤਰੀਕੇ ਦੇ ਨਾਲ ਕਮਰ ਕੱਸੇ ਨੂੰ ਕੱਸ ਕੇ ਉਹ ਇੱਕ ਮੰਜੀ ਦੇ ਉੱਤੇ ਬਹਿ ਜਾਂਦਾ। ਸ੍ਰੀ ਗੁਰ ਸ਼ੋਭਤ ਜਿਸ ਅਸਥਾਨ ਤੈਂ ਹੀ ਇਹ ਬੈਠੇ ਬੜ ਮਾਣ। ਜਿਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣਾ ਆਸਣ ਲਾ ਕੇ ਬੈਠਦੇ ਸਨ, ਹੌਲੀ ਹੌਲੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਉਸ ਜਗ੍ਹਾ ਦੇ ਉੱਤੇ ਇਸ ਗੁਲਾਬ ਰਾਏ ਨੇ ਬਹਿਣਾ ਸ਼ੁਰੂ ਕਰ ਦਿੱਤਾ। ਐਸ਼ਵਰਜ ਬਦਿਓ ਪਇਓ ਹੰਕਾਰ, ਗੁਰ ਕੀ ਸਮਤਾ ਮੈਂ ਚਿਤ ਤਾਰ। ਪਹਿਲਾਂ ਤੇ ਗੁਲਾਬ ਰਾਏ ਨੇ ਮੰਜਾ ਡਾਉਣਾ, ਉਸ ਦੇ ਉੱਤੇ ਬਹਿ ਜਾਣਾ। ਹੌਲੀ ਹੌਲੀ ਕਵੀ ਜੀ ਲਿਖਦੇ ਨੇ ਕਿ ਜਦੋਂ ਸੰਪਦਾ ਵਧ ਗਈ ਤੇ ਗੁਲਾਬ ਰਾਏ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿੱਥੇ ਆਸਣ ਲਾ ਕੇ ਬਹਿੰਦੇ ਸਨ ਉਹਨਾਂ ਦੀ ਜਗ੍ਹਾ ਦੇ ਉੱਤੇ ਮਾਨੋ ਕਿ ਆਖਿਰ ਦੇ ਉੱਤੇ ਬਹਿ ਗਿਆ। ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਨੇ ਬਰਾਬਰੀ ਕਰਨੀ ਚਾਹੀ। ਹੋਤੋ ਦੇਹੋਰਾ ਨਮਮ ਗੁਰੂ ਜਹ ਸੇਵਾ ਹਿਤ ਗੁਰਬਖਸ਼ ਸਾਧ ਤਹ। ਕਵੀ ਜੀ ਲਿਖਦੇ ਨੇ ਲਾਗੇ ਹੀ ਨੌਵੇਂ ਸਤਿਗੁਰੂ ਤੇਗ ਬਹਾਦਰ ਜੀ ਦਾ ਦੇਹਰਾ ਬਣਿਆ ਹੋਇਆ ਸੀ, ਉਹਨਾਂ ਦੀ ਜਗ੍ਹਾ ਸੀ ਤੇ ਉਸ ਜਗ੍ਹਾ ਦੀ ਸੇਵਾ ਕਰਦਾ ਸੀ ਇੱਕ ਸਾਧ ਜਿਹਦਾ ਨਾਂ ਸੀ ਗੁਰਬਖਸ਼। ਆਪ ਗੁਰੂ ਥਿਰ ਕਹਿ ਕਰ ਗਏ ਧੂਪ ਦੀਪ ਆਦਿਕ ਕ੍ਰਿਤ ਕਏ। ਕਵੀ ਜੀ ਲਿਖਦੇ ਨੇ ਕਿ ਉਸ ਗੁਰਬਖਸ਼ ਨੂੰ ਗੁਰੂ ਜੀ ਆਪ ਮੁਕਰਰ ਕਰਕੇ ਗਏ ਸਨ ਕਿ ਤੂੰ ਇੱਥੇ ਰਹਿਣਾ ਹੈ, ਡੇਰੇ ਦੀ ਪੂਜਾ ਕਰਨੀ ਹੈ, ਧੂਪ ਦੀਪ ਕਰਨਾ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਡੇਰੇ ਦੀ ਉਹ ਗੁਰਬਖਸ਼ ਸੇਵਾ ਕਰਦਾ ਸੀ ਤੇ ਸਤਿਗੁਰਾਂ ਨੇ ਹੀ ਉਹਨੂੰ ਉੱਥੇ ਟਿਕਾਇਆ ਸੀ। ਤਿੰਨ ਇੱਕ ਦਿਨ ਅਵੇ ਲੋਕਿਓ ਆਣ ਥੇਰੇ ਉਹ ਗੁਲਾਬ ਰਾਏ ਗੁਰੂ ਥਾਨ। ਇੱਕ ਦਿਨ ਉਹ ਜਦੋਂ ਗੁਰਬਖਸ਼ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਤੇ ਕੀ ਉਸਨੇ ਆਣ ਕੇ ਦੇਖਿਆ ਕਿ ਜੋ ਗੁਲਾਬ ਰਾਏ ਜਿਹੜਾ ਪਹਿਲਾਂ ਮੰਜੀ ਤੇ ਬਹਿੰਦਾ ਸੀ ਉਸਨੇ ਮਾਨੋ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਦੇ ਉੱਤੇ ਬੈਠਣਾ ਸ਼ੁਰੂ ਕਰ ਦਿੱਤਾ ਹੈ। ਉਸਨੇ ਦੇਖਿਆ ਕਿ ਬੈਠੇ ਉਹ ਗੁਰੂ ਸਥਾਨ ਗੁਰੂ ਦੀ ਜਗ੍ਹਾ ਦੇ ਉੱਤੇ ਉਹ ਆਸਣ ਲਾ ਕੇ ਬੈਠਾ ਹੈ। ਸਹੀ ਨਾ ਗਈ ਅਵਗਿਆ ਹੇਰ ਹਾਥ ਜੋਰ ਬੋਲਿਓ ਤਿਸ ਬੇਰ। ਉਸ ਤੋਂ ਮਾਨੋ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਇਹ ਜਿਹੜੀ ਅਵਗਿਆ ਉਹ ਕਰ ਰਿਹਾ ਸੀ ਉਹ ਸਹਿਣ ਨਾ ਕੀਤੀ ਗਈ। ਗੁਰਬਖਸ਼ ਨੇ ਸਹਿਣ ਨਹੀਂ ਕੀਤਾ ਕਿ ਕੋਈ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਦੇ ਉੱਤੇ ਹੋਰ ਆਦਮੀ ਬੈਠ ਜਾਵੇ। ਉਸ ਵੇਲੇ ਫਿਰ ਹੱਥ ਜੋੜ ਕੇ ਬੜੀ ਹੀ ਨਿਮਰਤਾ ਦੇ ਨਾਲ ਗੁਲਾਬ ਰਾਏ ਨੂੰ ਉਸ ਸਾਧ ਗੁਰਬਖਸ਼ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਪੂਜਾ ਲੇਨ ਆਦ ਕ੍ਰਿਤ ਸਾਰੀ ਸਭ ਕਰੀਏ ਨਹੀਂ ਕੋ ਹਟਕਾਰੀ। ਕਹਿੰਦਾ ਗੁਲਾਬ ਰਾਏ ਜੀ ਜਿੰਨੀ ਵੀ ਤੁਸੀਂ ਪੂਜਾ ਲੈਂਦੇ ਹੋ ਲੋਕਾਂ ਤੋਂ ਲਈ ਜਾਓ, ਜੋ ਕੁਛ ਤੁਸੀਂ ਹੋਰ ਵੀ ਕਰਦੇ ਹੋ ਉਹ ਕਰੀ ਜਾਓ। ਕਹਿੰਦੇ ਨੇ ਤੁਹਾਨੂੰ ਪੂਜਾ ਲੈਣ ਤੋਂ ਕੋਈ ਵੀ ਨਹੀਂ ਹਟਾਏਗਾ, ਜਿਸ ਤਰ੍ਹਾਂ ਤੁਹਾਡਾ ਜੀ ਕਰਦਾ ਹੈ ਉਸੇ ਤਰ੍ਹਾਂ ਕਰੋ। ਪਰ ਕਹਿੰਦੇ ਨੇ ਬੈਠਣ ਉਚਿਤ ਨਾ ਗੁਰ ਕੇ ਥਾਨ, ਗੁਰੂ ਦੀ ਜਗ੍ਹਾ ਦੇ ਉੱਤੇ ਤੁਹਾਨੂੰ ਆਸਣ ਲਾ ਕੇ ਬਹਿਣਾ ਇਹ ਯੋਗ ਗੱਲ ਨਹੀਂ ਹੈ, ਹੋਰ ਜੋ ਮਰਜ਼ੀ ਕਰੋ, ਸਤਿਗੁਰਾਂ ਦੀ ਜਗ੍ਹਾ ਦੇ ਉੱਤੇ ਤੁਹਾਨੂੰ ਬੈਠਣਾ ਯੋਗ ਨਹੀਂ ਹੈ, ਕਿਉਂਕਿ ਬੰਧਨ ਯੋਗ ਸਭਨ ਕੋ ਜਾਣ। ਇਹ ਜਿਹੜੀ ਸਤਿਗੁਰਾਂ ਦੀ ਜਗ੍ਹਾ ਹੈ ਮਾਨੋ ਕਿ ਸਾਰਿਆਂ ਹੀ ਸਿੱਖਾਂ ਦੇ ਵਾਸਤੇ ਬੰਧਨਾਂ ਦੇ ਯੋਗ ਹੈ, ਪੂਜਾ ਦੇ ਯੋਗ ਹੈ, ਤੇ ਕੋਈ ਵੀ ਮਨੁੱਖ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਜਗ੍ਹਾ ਦੇ ਉੱਤੇ ਨਹੀਂ ਬਹਿ ਸਕਦਾ। ਕਹਿੰਦਾ ਹੈ ਕਿ ਤੂੰ ਇੱਥੇ ਨਾ ਵਿਆਹ ਕਰ, ਬਾਕੀ ਜੋ ਪੂਜਾ ਹੁੰਦੀ ਹੈ ਉਹ ਭਾਵੇਂ ਬੇਸ਼ੱਕ ਲਿਆ ਕਰ। ਥਾਨ ਬਣਾਵੋ ਆਪਣਾ ਦੂਜਾ ਤਾਂ ਬੈਠ ਲੀਜੀਏ ਸਭ ਪੂਜਾ। ਗੁਰਬਖਸ਼ ਸਾਧ ਨੇ ਆਖਿਆ ਕਿ ਤੂੰ ਆਪਣੇ ਬੈਠਣ ਵਾਲੀ ਜਿਹੜੀ ਜਗ੍ਹਾ ਹੈ ਨਾ ਉਹ ਵੱਖਰੇ ਤੌਰ ਤੇ ਦੂਸਰੀ ਜਗ੍ਹਾ ਦੇ ਉੱਤੇ ਬਣਾ ਲਾ ਤੇ ਉੱਥੇ ਬੈਠ ਜਾ ਕਰ, ਤੇ ਜੋ ਪੂਜਾ ਆਉਂਦੀ ਹੈ ਉਹ ਤੂੰ ਲੈ ਆ ਕਰ। ਸੁਣਤ ਗੁਲਾਬ ਰਾਏ ਰਿਸ ਭਰਿਓ, ਤੇ ਜਦੋਂ ਗੁਲਾਬ ਰਾਏ ਨੂੰ ਇਸ ਤਰ੍ਹਾਂ ਆਖਿਆ ਕਿ ਪੂਜਾ ਲਈ ਜਾਓ, ਸਤਿਗੁਰਾਂ ਦੇ ਸਥਾਨ ਤੇ ਨਾਮ ਤੇ ਬੈਠੋ, ਆਪਣਾ ਵੱਖਰਾ ਥੜਾ ਬਣਾ ਕੇ ਉੱਥੇ ਬਹਿ ਜਾ ਕਰੋ, ਉਸ ਵੇਲੇ ਮਾਨੋ ਕਿ ਗੁਲਾਬ ਰਾਏ ਬੜਾ ਹੰਕਾਰਿਆ ਸੀ। ਉਸਨੇ ਗੁੱਸੇ ਦੇ ਨਾਲ ਉਸ ਵੇਲੇ ਫਿਰ ਸਾਧ ਗੁਰਬਖਸ਼ ਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਟੁੱਕਰ ਗਦਾਏ ਦੇਖ ਮੋਹ ਜਰਿਓ। ਕਹਿੰਦਾ ਤੂੰ ਸਾਡੇ ਦਿੱਤੇ ਹੋਏ ਟੁਕਰਾਂ ਤੇ ਪਲਣ ਵਾਲਾ ਹੈ, ਭਾਵ ਕਿ ਤੂੰ ਸਾਡੇ ਦਿੱਤੇ ਹੋਏ ਟੁਕਰਿਆਂ ਤੇ ਪਲਦਾ ਹੈ, ਸੇਵਕ ਹੈ, ਤੇ ਤੇਰੀ ਇਹ ਜ਼ਰੂਰਤ ਕਿ ਤੂੰ ਮੈਨੂੰ ਆਖੇ ਕਿ ਮੈਂ ਇੱਥੇ ਨਾ ਬਵਾਂ। ਇਸ ਤਰ੍ਹਾਂ ਕਿਹਾ,
ਪੋਰੀ ਉਜਰਿਓ ਨਹੀਂ ਕਿਨੋ ਬਸਾਇਓ, ਗੁਰ ਕੋ ਅਦਬ ਨ ਕਿਨ ਰਖਵਾਇਓ।
ਗੁੱਸੇ ਦੇ ਨਾਲ ਗੁਲਾਬ ਰਾਏ ਗੁਰਬਖਸ਼ ਨੂੰ ਕਹਿੰਦਾ ਹੈ, ਕਹਿੰਦਾ ਹੈ ਬੜੇ ਚਿਰ ਦਾ ਇਹ ਜੋ ਨਗਰ ਹੈ ਅਨੰਦਪੁਰ ਉਜੜਿਆ ਹੋਇਆ ਸੀ, ਕਹਿੰਦਾ ਹੈ ਕਿਸੇ ਨੇ ਮੇਰੇ ਤੋਂ ਸਵਾ ਇਸ ਨੂੰ ਮਾਨੋ ਕੇ ਨਹੀਂ ਵਸਾਇਆ। ਕਹਿੰਦਾ ਹੈ ਗੁਰੂ ਕੋ ਅਦਬ ਨਾ ਕਿਨ ਰਖਵਾਇਓ, ਕਹਿੰਦਾ ਹੈ ਉਦੋਂ ਕਿੱਥੇ ਸੀ, ਉਦੋਂ ਨਾ ਤੂੰ ਗੁਰੂ ਦਾ ਅਦਬ ਰੱਖਿਆ ਕਿ ਮੈਂ ਸਤਿਗੁਰਾਂ ਦੇ ਨਗਰ ਨੂੰ ਫਿਰ ਤੋਂ ਵਸਾ ਦਿਆਂ।
ਮੈਂ ਉਪਾਏ ਕਰ ਦੇ ਕਰ ਦਰਬ, ਫੇਰੇ ਉੱਤੇ ਉੱਤ ਬਸਾਇਓ ਸਰਬ।
ਕਹਿਣ ਲੱਗਾ ਕਿ ਤੂੰ ਨਹੀਂ ਜਾਣਦਾ ਕਿ ਮੈਂ ਬਹੁਤ ਸਾਰੇ ਪੈਸੇ ਦੇ ਕੇ, ਭਾਵ 60,000 ਰੁਪਇਆ ਦੇ ਕੇ 60 ਕੁ ਮਾਂ ਜ਼ਮੀਨ ਇਹ ਲਈ ਹੈ, ਤੇ ਫਿਰ ਤੂੰ ਉਸੇ ਤਰ੍ਹਾਂ ਦਾ ਅਨੰਦਪੁਰ ਸ਼ਹਿਰ ਬਣਾ ਦਿੱਤਾ ਹੈ।
ਗੁਰ ਥਲ ਬਿਦਤ ਕਰੇ ਤਨ ਲਾਇਓ, ਲੋਕਣ ਤੇ ਤੈ ਮਾਥ ਟਿਕਾਇਓ।
ਗੁਲਾਬ ਰਾਏ ਕਹਿੰਦਾ ਹੈ ਕਿ ਮੈਂ ਗੁਰੂ ਦੀ ਜਗ੍ਹਾ ਨੂੰ ਬਹੁਤਾ ਸਾਰਾ ਧਨ ਲਾ ਕੇ ਪ੍ਰਗਟ ਕੀਤਾ ਹੈ, ਤੇ ਕਹਿੰਦਾ ਹੈ ਲੋਕਾਂ ਨੂੰ ਮਾਨੋ ਕੇ ਮੱਥੇ ਟਿਕਾਉਣ ਲਾ ਦਿੱਤਾ ਹੈ ਇਸ ਅਨੰਦਪੁਰ ਦੇ ਵਿੱਚ।
ਤੂੰ ਸੇਵਕ ਸੇਵਾ ਪਰ ਰਾਖਾ, ਸਮਤਾ ਹਿਤ ਕਹਿਬੋ ਕਿਮ ਕਾਂਖਾ।
ਕਹਿਣ ਲੱਗਾ ਤੂੰ ਸੇਵਕ ਹੈ, ਗੁਰਬਖਸ਼ ਸੇਵਕ ਦਾਸ ਹੈ ਸਾਡਾ, ਤੇ ਤੂੰ ਆਪਣੀ ਸੇਵਾ ਦੇ ਵੱਲ ਹੀ ਧਿਆਨ ਰੱਖ, ਮਾਨੋ ਕਿ ਮੇਰੀ ਤੇ ਗੁਰੂ ਗੋਬਿੰਦ ਸਿੰਘ ਦੀ ਤੂੰ ਸਮਤਾ ਨਹੀਂ ਕਰ ਸਕਦਾ। ਤੈਨੂੰ ਕੋਈ ਅਧਿਕਾਰ ਨਹੀਂ ਹੈ ਕਿ ਮੈਨੂੰ ਰੋਕੇ ਕਿ ਮੈਂ ਕਿੱਥੇ ਬਹਿਣਾ ਤੇ ਕਿੱਥੇ ਨਹੀਂ ਬਹਿਣਾ। ਤੂੰ ਨੌਕਰ ਹੈ ਤੇ ਨੌਕਰਾਂ ਵਾਲੇ ਕੰਮ ਤੈਨੂੰ ਚੰਗਾ ਸੋਭਦਾ।
ਕਾਰਜ ਕਰ ਬੇਸ਼ਕਤ ਨਾ ਕੋਈ, ਅਪਰਜ ਕਰ ਹੋਈ ਰਖਾ ਹੋਈ।
ਗੁਲਾਬ ਰਾਏ ਨੇ ਝਿੜਕ ਕੇ ਉਸ ਸਾਧ ਗੁਰਬਖਸ਼ ਨੂੰ ਆਖਿਆ, ਜਿਨ੍ਹਾਂ ਮਨੁੱਖਾਂ ਦੇ ਵਿੱਚ ਕਿਸੇ ਕੰਮ ਕਰਨ ਦੀ ਕੋਈ ਸਮਰੱਥਾ ਨਹੀਂ ਹੁੰਦੀ, ਤਾਕਤ ਨਹੀਂ ਹੁੰਦੀ, ਕਹਿੰਦੇ ਨੇ ਉਹ ਤੇਰੇ ਵਾਂਗੂ ਹੀ ਕਰਦੇ ਨੇ, ਆਪ ਤੇ ਕਰ ਨਹੀਂ ਸਕਦੇ, ਤੇ ਜਿਹੜਾ ਕੋਈ ਕਰਦਾ ਹੈ ਉਹਦੇ ਨਾਲ ਫਿਰ ਈਰਖਾ ਕਰਦੇ ਨੇ, ਤੇਰੀ ਵੀ ਉਹੀ ਹਾਲਤ ਹੈ।
ਤਬ ਨਾ ਈਰਖਾ ਕਿਨਹੂ ਕਰੀ, ਆਮਦਣੀ ਪਿਖ ਅਬ ਮਤ ਜਰੀ।
ਕਹਿੰਦਾ ਸਾਧ ਗੁਰਬਖਸ਼ ਨੂੰ, ਇੰਨੇ ਦਿਨਾਂ ਦਾ ਪਹਿਲਾਂ ਤੂੰ ਕਿੱਥੇ ਸੁੱਤਾ ਸੀ, ਜੇਕਰ ਹੁਣ ਮੇਰੀ ਮਨਤਾ ਹੋਣੀ ਸ਼ੁਰੂ ਹੋਈ ਹੈ, ਮੈਨੂੰ ਆਮਦਨੀ ਆਉਣੀ ਸ਼ੁਰੂ ਹੋਈ ਹੈ, ਤੇ ਕਹਿੰਦੇ ਨੇ ਤੇਰੀ ਮਤ ਸੜ ਗਈ ਹੈ, ਤੂੰ ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ। ਪਰ ਕਹਿੰਦਾ ਜਦੋਂ ਇਹ ਥੇ ਹੋ ਚੁੱਕਾ ਸੀ ਅਨੰਦਪੁਰ, ਤੂੰ ਉਸ ਵੇਲੇ ਕਿੱਥੇ ਗਿਆ ਸੀ, ਉਦੋਂ ਕਿਉਂ ਨਹੀਂ ਆਇਆ।
ਮੋਜੇ ਆਗੇ ਅਬ ਦੇਹੋ ਨਾ ਦਿਖਾਈ, ਦੂਰ ਕਰੋ ਗਹਿ ਕੇ ਬਰਿਆਈ।
ਕਹਿਣ ਲੱਗਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਮੇਰੇ ਮੱਥੇ ਨਾ ਲੱਗੀ ਅੱਜ ਤੋਂ ਬਾਅਦ। ਇੰਨਾ ਉਸਨੇ ਤਿਰਸਕਾਰ ਕੀਤਾ ਸਾਧ ਗੁਰਬਖਸ਼ ਦਾ, ਤੇ ਨਾਲ ਦੇ ਆਪਣੇ ਆਦਮੀਆਂ ਨੂੰ ਕਹਿਣ ਲੱਗਾ ਕਿ ਫੜ ਕੇ ਇਸ ਨੂੰ ਦਰਬਾਰ ਦੇ ਵਿੱਚੋਂ, ਪਿੰਡ ਦੇ ਵਿੱਚੋਂ ਬਾਹਰ ਕੱਢ ਦਿਓ।
ਤੀਨ ਚਾਰ ਨਾਰੇ ਉੱਠ ਤਤ ਕਾਲਾ, ਪਕੜਤ ਕੇਲਤ ਵਹਿਰ ਨਿਕਾਲਾ।
ਉਸ ਵੇਲੇ ਤਿੰਨ ਚਾਰ ਆਦਮੀ ਉੱਠੇ ਨੇ, ਛੇਤੀ ਦੇ ਨਾਲ ਉਹਨਾਂ ਨੇ ਗੁਰਬਖਸ਼ ਸਾਧ ਨੂੰ ਫੜ ਲਿਆ ਤੇ ਤੱਕੋ ਜੋਰੀ ਦੇ ਨਾਲ ਉਸ ਨੂੰ ਬਾਹਰ ਕੱਢ ਦਿੱਤਾ।
ਜਾਨ ਅਵਗਿਆ ਕੋ ਅਪਰਾਧੂ, ਦਿਓ ਸਰਾਪ ਕੋ ਪਿਓ ਤਬ ਸਾਧੂ।
ਇਸ ਤਰੀਕੇ ਦੇ ਨਾਲ ਜਦੋਂ ਅਵਗਿਆ ਕੀਤੀ ਗੁਰੂ ਦੇ ਸਥਾਨ ਦੀ ਤੇ ਬੇਇਜ਼ਤੀ ਕੀਤੀ ਗੁਰਬਖਸ਼ ਸਾਧ ਦੀ, ਕਵੀ ਜੀ ਲਿਖਦੇ ਨੇ ਇਸ ਅਵਗਿਆ ਦੇ ਅਪਰਾਧ ਨੂੰ ਉਸ ਗੁਰਬਖਸ਼ ਸਾਧ ਨੇ ਸੋਚਿਆ, ਤੇ ਫਿਰ ਕਹਿੰਦੇ ਨੇ ਗੁੱਸੇ ਦੇ ਨਾਲ ਗੁਰਬਖਸ਼ ਸਾਧ ਨੇ ਉਸ ਨੂੰ ਗੁਲਾਬ ਰਾਏ ਨੂੰ ਸਰਾਪ ਦਿੱਤਾ।
ਕਹਿੰਦਾ ਹੈ ਕੇਤਕ ਦਿਨ ਮੈਂ ਜੜ ਉਖਰੇ ਹੈ, ਸੁੱਤ ਸਮੇਤ ਤੂਰਨ ਹੀ ਛੈ ਹੈ।
ਕਹਿਣ ਲੱਗਾ ਜਾ ਗੁਲਾਬ ਰਾਏ, ਤੂੰ ਸਤਿਗੁਰਾਂ ਦੀ ਜਗ੍ਹਾ ਦੇ ਉੱਤੇ ਬੈਠਿਆ ਹੈ, ਅਪਮਾਨ ਕੀਤਾ ਹੈ ਸਤਿਗੁਰਾਂ ਦੀ ਜਗ੍ਹਾ ਦਾ, ਮੇਰਾ ਵੀ ਅਪਮਾਨ ਕੀਤਾ ਹੈ। ਕਹਿੰਦਾ ਮੈਂ ਤੈਨੂੰ ਸਰਾਪ ਦਿੰਦਾ ਹਾਂ ਕਿ ਥੋੜਿਆਂ ਹੀ ਦਿਨਾਂ ਦੇ ਵਿੱਚ ਤੇਰੀਆਂ ਜਿਹੜੀਆਂ ਜੜ੍ਹਾਂ ਨੇ ਉਖੜ ਜਾਣਗੀਆਂ, ਆਪਣੇ ਪੁੱਤਰਾਂ ਦੇ ਸਮੇਤ ਤੂੰ ਛੇਤੀ ਦੇ ਨਾਲ ਹੀ ਖਤਮ ਹੋ ਜਾਏਗਾ। ਇਹ ਸਰਾਪ ਦਿੱਤਾ ਗੁਰਬਖਸ਼ ਸਾਧ ਨੇ।
ਇਮ ਕਹਿ ਗਏ ਆਪਣੇ ਡੇਰੇ,
सेव देहरे करे कनेरे। ग्रंथाकार जी लिखते ने इस तरह का श्राप दे के गुरबख्श साहब अपने डेरे दे उत्ते चलेगा, जिथे के सतगुरु तेग बहादुर जी का डेरा सी ओ डेरे दी उसे तरह ही पूजा करता रहा सतगुरु गोविंद सिंह जी दे हुक्म दे अनुसार। चित में तपे साध बहु तेरा, बार अनादर कीन समेरा। सोचता है वह गुरबख्श साध अपने हिरदे दे नाल सोचता है कि बेकार दे विच मेरा उसने अनादर किया है ते सतगुरु सच्चे पातशाह जी दी अवग्या कीती है। गुरु अवग्या ते मैं कहियो, गर्भत मन ते नेक ना लहियो। गुरबख्श साध सोच रहा है कि गुरु जी दी जगह दी अवग्या करदा सी, इस करके मैं उन्नु रोकिया सी, पर सोचता है वह हंकारी हो गया, मेरी गल नु उन्ने चंगा नहीं मनिया। केतक दिन बीते तिस पाछे, जे शट पुत्र हृदय प्रिया बाछे। ग्रंथाकार जी लिखते ने कि उस दे श्राप दा पूरा जरा समा सी ओ पहुंच गया, थोड़े ही अजे दिन बतीत होए सन कि उस गुलाब राय दा जरा वड्डा पुत्र सी ना किस कारण ते सो मर गयो। किसे कारण दे नाल सारिया तो वड्डा पुत्र उसका मर गया। दाह करियो अत शह दुख पायो। उस वड्डे पुत्र दा संस्कार कीता, मानो के बहुत ही ज्यादा दुखी होया जदों उसका पुत्र मर गया। चार पुत्र सन गुलाब राय दे, एक दा नां सी दलेर सिंह, दूसरे दा नां सी जोध सिंह, तीसरे दा नां सी फतेह सिंह ते चौथे दा नां सी मौज सिंह। ये चार पुत्र सन। हुण इस वेले वड्डा पुत्र मर चुका है, उस दी मौत तो बाद बहुता ज्यादा दुख व्यापिया। शोक बिखे व्याकल होए रहे हो, खान पान को चित नहीं चाहियो। शोक दे विच, सोग दे विच मानो के बड़ा व्याकल हो गया, डुब गया है गुलाब राय, कुछ भी खाना पीना चित नू पौंदा नहीं। तिसकी मात बिरलाप बडेरी, मोचत अशर पात बहु तेरी। जेड़ा पुत्र मरिया है उसकी जेड़ी मां है वो भी बहुत ज्यादा विरलाप करती है, बार बार अखां तो बहुत सारे जेड़े अथरू ने वो डिग जांदे। अंत समा तबलो निया राय, कहिंदे ने इन्ने चिर नूं मानो के गुलाब राय दा अखीरला जेड़ा समा सी वो भी नेड़े ही आ गया। सुत के सहत पायो पर लोक, पीछे वादे ओ याद की शोक। एक तो बाद दूसरा, दूसरे तो बाद तीसरा, तीसरे तो बाद चौथा, चारे दे चारे पुत्र उस दिते हुए श्राप दे अनुसार मर गए, ते दिते हुए श्राप दे अनुसार मानो के पुत्रां दे समेत गुलाब राय भी परलोक चला गया, मर गया, ते उस दे मरन दे पिछों परिवार दे विच वड्डा सोग व्यापिया।
सब को अंत पायो इस पांती, तिस को रहे उना को पछ चाती।
सारिया दा अंत हो गया, मानो कि उस तो पछाती की होया उस दे मरन तो बाद।
बौर गुलाब राय की दारा, बैठन की होई इस अधिकारा।
परिवार दे विच पुत्र ते कोई रह ना गया, हुण कहिंदे ने गुलाब राय दी जगह दे उते किसे ने बैठना सी आसन ला के, कहिंदे ने गुलाब राय दी जिहड़ी घरवाली सी ना उस तो बाद ओ अधिकारी बनी उस जगह दे उते, ओदी जगह दे उते बैठन दे वास्ते।
जो नर पुंज यो पायण ल्यावे, मस्तक टेक ते अर पावे।
जिस तरह गुलाब राय दी पूजा हुंदी सी, इसे तरह मानो कि उस दी जिहड़ी घरवाली सी ओदी भी पूजा हुंदी है। लोकी उपायन भेटा ल्यांदे ने ते मत्थे टेकदे ने।
जबे ब्रिदा बहु तन ते होई, चित थेरे पाछे अब कोई।
हौली हौली समा लंघदा गया। कवि जी लिखते ने जदों बुढ़ी हो गई गुलाब राय दी घरवाली, ते उसने सोचा कि जदों मैं मर जावांगी ते मेरे पिछों फिर जगह ते कौन बैठेगा, क्योंकि साड़ी ते संतान कोई रही नहीं।
श्याम सिंह कोल ब्रिद कहेरा,
ਸੁਰਜਣ ਸਿੰਘ ਨਾਮ ਜਿਸ ਕੇਰਾ। ਕਵੀ ਜੀ ਲਿਖਦੇ ਨੇ ਗੁਲਾਬ ਰਾਏ ਦਾ ਭਰਾ ਦੂਸਰਾ ਸੀ ਸ਼ਿਆਮ ਦਾਸ, ਕਹਿੰਦੇ ਨੇ ਉਸ ਦਾ ਅੱਗੋਂ ਪੋਤਰਾ ਸੀ ਜਿਹਦਾ ਨਾਂ ਸੀ ਸੁਰਜਣ ਸਿੰਘ। ਉਸ ਵੇਲੇ ਗੁਲਾਬ ਰਾਏ ਦੀ ਘਰਵਾਲੀ ਨੇ ਸੋਚਿਆ ਕਿ ਮੇਰਾ ਜੋ ਦਿਓਰ ਹੈ ਸ਼ਿਆਮ ਦਾਸ, ਉਹਦਾ ਅੱਗੋਂ ਪੋਤਰਾ ਸੁਰਜਣ ਸਿੰਘ ਹੈ, ਤੇ ਮੈਨੂੰ ਚਾਹੀਦਾ ਕਿ ਮੈਂ ਉਸ ਨੂੰ ਗੋਦ ਲੈ ਕੇ ਆਪਣੀ ਜਗ੍ਹਾ ਦੇ ਉੱਤੇ ਨਿਯੁਕਤ ਕਰ ਦੇ। ਨਿਜ ਛੰਗ ਸੋ ਪਾਵਨ ਕੀਨ, ਆਪ ਪ੍ਰਲੋਕ ਪਿਆਨੋ ਕੀਨ। ਇਸ ਤਰੀਕੇ ਦੇ ਨਾਲ ਉਸ ਗੁਲਾਬ ਰਾਏ ਦੀ ਘਰਵਾਲੀ ਨੇ ਉਹ ਜੋ ਸੁਰਜਣ ਸਿੰਘ ਸੀ ਉਹਨੂੰ ਆਪਣੀ ਗੋਦੀ ਦੇ ਵਿੱਚ ਪਾ ਲਿਆ, ਆਪਣਾ ਪੁੱਤਰ ਬਣਾ ਲਿਆ। ਹੌਲੀ ਹੌਲੀ ਸਮੇਂ ਦੇ ਅਨੁਸਾਰ ਉਹ ਪ੍ਰਲੋਕ ਚਲੀ ਗਈ ਤੇ ਉਸ ਦੀ ਜਗ੍ਹਾ ਦੇ ਉੱਤੇ ਸੁਰਜਣ ਸਿੰਘ ਫਿਰ ਬੈਠ ਗਿਆ। ਸੁਰਜਣ ਸਿੰਘ ਥੇਰੇ ਉਹ ਤਿਸ ਪਾਛੇ, ਸਭ ਸਿੰਘਣ ਮੇ ਬਿਦ ਤਿਓ ਆਛੇ। ਕਵੀ ਜੀ ਲਿਖਦੇ ਨੇ ਸੁਰਜਣ ਸਿੰਘ ਫਿਰ ਉਸ ਜਗ੍ਹਾ ਦੇ ਉੱਤੇ ਬੈਠਿਆ ਉਹਦੀ ਗੱਦੀ ਦੇ ਉੱਤੇ, ਤੇ ਸਾਰਿਆਂ ਸਿੰਘਾਂ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਪ੍ਰਗਟ ਹੋਇਆ। ਤਿਸ ਕੇ ਤੀਨ ਪੁੱਤਰ ਜਗ ਪਾਏ, ਅੰਤ ਸਮਾਂ ਜਬ ਹੂੰ ਨਿਯਰੇ। ਫਿਰ ਉਹ ਜੋ ਸੁਰਜਣ ਸਿੰਘ ਸੀ ਉਸ ਦੇ ਅੱਗੋਂ ਤਿੰਨ ਪੁੱਤਰ ਪੈਦਾ ਹੋਏ, ਤੇ ਕਹਿੰਦੇ ਨੇ ਸਮਾਂ ਪਾ ਕੇ ਸੁਰਜਣ ਸਿੰਘ ਵੀ ਮਰ ਗਿਆ। ਜੇਸ਼ਟ ਸੁੱਤ ਤਿਲੋਕ ਸਿੰਘ ਥਿਰਿਓ, ਕੇਤਕ ਬਰਖਣ ਪੂਜਨ ਕਰਿਓ। ਤੇ ਸਾਰਿਆਂ ਤੋਂ ਵੱਡੇ ਪੁੱਤਰ ਦਾ ਨਾਂ ਸੀ ਤਿਲੋਕ ਸਿੰਘ। ਤਿਲੋਕ ਸਿੰਘ ਪਹਿਲਾਂ ਬੈਠਿਆ ਹੈ ਉਸ ਦੀ ਜਗ੍ਹਾ ਦੇ ਉੱਤੇ, ਸੁਰਜਣ ਸਿੰਘ ਦੀ ਜਗ੍ਹਾ ਦੇ ਉੱਤੇ ਕਈ ਵਰਿਆਂ ਤੱਕ ਉਹ ਲੋਕਾਂ ਤੋਂ ਪੂਜਾ ਇਸੇ ਤਰ੍ਹਾਂ ਹੀ ਕਰਾਉਂਦਾ ਰਿਹਾ। ਜਬ ਪ੍ਰਲੋਕ ਤਿੰਨ ਕੋ ਹੋਏ ਗਾਇਓ, ਗਾਦੀ ਪਰ ਦੀਦਾਰ ਸਿੰਘ ਥਯੋ। ਜਦੋਂ ਤਿਲੋਕ ਸਿੰਘ ਵੀ ਚੜਾਈ ਕਰ ਗਿਆ ਮਰ ਗਿਆ, ਤੇ ਉਸ ਦੀ ਜਗ੍ਹਾ ਦੇ ਉੱਤੇ ਫਿਰ ਦੀਦਾਰ ਸਿੰਘ ਜਿਹੜਾ ਉਹਦਾ ਭਰਾ ਸੀ ਉਹ ਬੈਠਿਆ। ਸੁਰਜਣ ਸਿੰਘ ਕੇਰ ਸੁੱਤ ਦੂਜਾ, ਬਹੁਤ ਬਰਖ ਸੰਗਤ ਨੇ ਪੂਜਾ। ਸੁਰਜਣ ਸਿੰਘ ਦਾ ਇਹ ਜੋ ਦੀਦਾਰ ਸਿੰਘ ਸੀ ਇਹ ਦੂਸਰੇ ਨੰਬਰ ਦਾ ਪੁੱਤਰ ਸੀ, ਤੇ ਬਹੁਤਿਆਂ ਹੀ ਵਰਿਆਂ ਤੱਕ ਸੰਗਤ ਨੇ ਇਸ ਦੀ ਵੀ ਪੂਜਾ ਕੀਤੀ। ਤਿੰਨ ਕੋ ਵੀ ਪਰਲੋਕ ਜਬ ਪਾਇਓ, ਤ੍ਰਿਤੀ ਦੀਵਾਨ ਸਿੰਘ ਪਦ ਲਇਓ। ਕਹਿੰਦੇ ਨੇ ਜਦੋਂ ਦੀਦਾਰ ਸਿੰਘ ਵੀ ਆਪਣੀ ਉਮਰਾਂ ਨੂੰ ਭੋਗ ਕੇ ਮਰ ਗਿਆ, ਪਰਲੋਕ ਚਲਾ ਗਿਆ, ਤੇ ਫਿਰ ਉਹ ਤੀਸਰਾ ਜਿਹੜਾ ਸੁਰਜਣ ਸਿੰਘ ਦਾ ਪੁੱਤਰ ਸੀ ਜਿਹਦਾ ਨਾਂ ਸੀ ਦੀਵਾਨ ਸਿੰਘ, ਫਿਰ ਉਸ ਨੇ ਉਸ ਪਦਵੀ ਨੂੰ ਪ੍ਰਾਪਤ ਕੀਤਾ। ਆਵ ਬੈਠਤ ਹੈ ਗਾਦੀ ਉਪਰ, ਬੇਦਤ ਹੈ ਜਾਣੇ ਬਹੁ ਭੂਪਰ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਤੋਂ ਬਾਅਦ ਆਵ ਗਾਦੀ ਪਰ ਉਹ ਦੀਵਾਨ ਸਿੰਘ ਹੀ ਮਨ ਨੂੰ ਗੱਦੀ ਦੇ ਉੱਤੇ ਬੈਠਾ ਹੈ, ਤੇ ਸਾਰੇ ਲੋਕ ਉਸ ਨੂੰ ਜਾਣਦੇ ਨੇ। ਸੋਡੀ ਆਨੰਦਪੁਰ ਮੈਂ ਜੇਈ, ਸ਼ਾਮ ਸਿੰਘ ਤੇ ਕੁੱਲ ਸਭ ਤੇਈ। ਇਸ ਵੇਲੇ ਜਿੰਨੇ ਵੀ ਸੋਡੀ ਰਹਿੰਦੇ ਨੇ ਆਨੰਦਪੁਰ ਦੇ ਵਿੱਚ, ਮੰਨੋ ਕਿ ਉਹ ਸਾਰੀ ਸ਼ਾਮ ਸਿੰਘ ਦੀ ਹੀ ਔਲਾਦ ਮੰਨੇ ਜਾਂਦੇ ਨੇ, ਕਿਉਂਕਿ ਇਹ ਜੋ ਸੂਰਜ ਪ੍ਰਕਾਸ਼ ਹੈ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਇਸ ਨੂੰ 1900 ਈਸਵੀ ਦੇ ਵਿੱਚ ਪੂਰਨ ਕਰ ਦਿੱਤਾ ਸੀ ਭਾਈ ਸੰਤੋਖ ਸਿੰਘ ਜੀ ਨੇ, ਜਿਹਨੂੰ 100 ਵਰਾ ਹੋ ਗਿਆ। ਜਦੋਂ ਕਵੀ ਜੀ ਨੇ ਇਹ ਗ੍ਰੰਥ ਲਿਖਿਆ ਉਸ ਦੇ ਵੇਲੇ ਮੰਨੋ ਕਿ ਦੀਵਾਨ ਸਿੰਘ ਉਸ ਦੀ ਜਗ੍ਹਾ ਦੇ ਉੱਤੇ ਸੀ, ਪਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਇਹਨਾਂ ਤੋਂ ਮਗਰੋਂ ਬਜਿੰਦਰ ਸਿੰਘ ਤੇ ਟਿੱਕਾ ਨਾਰਾਇਣ ਸਿੰਘ ਇਹ ਉਸ ਤੋਂ ਬਾਅਦ ਉਹਦੀ ਜਗ੍ਹਾ ਦੇ ਉੱਤੇ ਬਹਿੰਦੇ ਆਏ ਨੇ। ਗਾਦੀ ਤੇਰੇ ਪਾਣੇ ਮੈਂ ਸੋਈ, ਅਪਰ ਸਿੰਘ ਜਾਣੇ ਸਭ ਕੋਈ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਇਸ ਤਰੀਕੇ ਦੇ ਨਾਲ ਇਹਨਾਂ ਦੀ ਜਿਹੜੀ ਪ੍ਰਣਾਲੀ ਸੀ ਅੱਗੇ ਦੀ ਅੱਗੇ ਚੱਲਦੀ ਰਹੀ। ਜਿੰਨੇ ਜਿੰਨੇ ਗੱਦੀ ਤੇ ਬੈਠੇ ਮੈਂ ਦੇਖੇ, ਕਹਿਣ ਲੱਗਾ ਕਿ ਮੈਂ ਉਹਨਾਂ ਦੀ ਸਾਰੀ ਜਿਹੜੀ ਕਥਾ ਹੈ ਉਹ ਤੁਹਾਨੂੰ ਸੁਣਾਈ ਹੈ। ਇਸ ਜਗ੍ਹਾ ਦੇ ਉੱਤੇ ਮੰਨੋ ਕਿ ਸ੍ਰੀ ਗੁਰਪ੍ਰਤਾਪ ਸੂਰਜ ਸੂਰ ਪ੍ਰਕਾਸ਼ ਦੀ ਸਮਾਪਤੀ ਹੈ, ਇਹ ਉਹਨਾਂ ਦਾ ਆਖਰੀ ਜਿਹੜਾ ਅਧਿਆਸ ਸੀ ਉਹਨਾਂ ਨੇ ਮੰਨੋ ਕਿ ਪੂਰਨ ਕਰ ਦਿੱਤਾ ਹੈ। ਪਰ ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਇਸ ਗ੍ਰੰਥ ਦੇ ਅੰਤਮ ਜਿਹੜੇ ਮੰਗਲ ਨੇ ਉਹ ਕਰਦੇ ਨੇ, ਜਿਹੜੇ ਕਵੀ ਜੀ ਨੇ ਮੰਗਲ ਕੀਤੇ ਨੇ ਜੋ ਉਹਨਾਂ ਦੀ ਜਿਹੜੀ ਕਥਾ ਇਹਨਾਂ ਮੰਗਲਾਂ ਦੀ ਉਹ ਤੁਹਾਡੇ ਸਾਹਮਣੇ ਅਰਜ ਕਰਦਾ। ਸਾਰ ਸੁਤੀ ਨਿਜ ਦਾਸ ਪਰ ਪਈ ਸਹਾਏ ਅਪਾਰ, ਪਾ ਨਾਰਦ ਬਰਨੀ ਪਾਰ ਦਾ ਗ੍ਰੰਥ ਸਿੰਧ ਤੇ ਪਾਰ।
ਭਾਈ ਸੰਤੋਖ ਸਿੰਘ ਜੀ ਨੇ ਮੰਗਲ ਕੀਤਾ ਸਰਸਵਤੀ ਦੇਵੀ ਦਾ, ਕਿਉਂਕਿ ਸਰਸਵਤੀ ਦੇਵੀ ਨੂੰ ਕਲਾ ਦੀ ਗਿਆਨ ਦੀ ਦੇਵੀ ਮੰਨਿਆ ਜਾਂਦਾ। ਉਹ ਮੰਗਲ ਕਰਦੇ ਨੇ ਤੇ ਇਸ ਦੇ ਅਰਥ ਇਹ ਬਣਦੇ ਨੇ ਕਿ ਪਾਰੇ ਦੇ ਰੰਗ ਵਰਗੀ ਚਿੱਟੀ ਤਾਰਨ ਹਾਰ ਸਰਸਵਤੀ ਗ੍ਰੰਥ ਰੂਪੀ ਸਮੁੰਦਰ ਦੇ ਪਾਰ ਕਰਨ ਵਿੱਚ ਆਪਣੇ ਦਾਸ ਦੀ ਅਮਿਤ ਸਹਾਈ ਹੋਈ।
ਹਰੀ ਸਿਮਰ ਕਥ ਪੂਰਨ ਕਰੀ ਕਰੀ ਕਲਕ ਬੇਗਨ ਕੋ ਖਰੀ, ਹਰੀ ਪਈ ਜਿਮ ਮੁਕਤਾ ਲਰੀ ਲਰੀ ਕੁਮਤ ਸੋ ਤੂਰਨ ਹਰੀ।
ਭਾਵ ਕੇ ਹੁਣ ਮੈਂ ਹਰੀ ਦਾ ਸਿਮਰਨ ਦ੍ਰਿੜਾਉਣ ਵਾਲੀ ਕਥਾ ਪੂਰੀ ਕਰ ਲਈ ਹੈ। ਇਹ ਪਾਪਾਂ ਰੂਪੀ ਹਥਨੀ ਨੂੰ ਸੱਚਮੁੱਚ ਸ਼ੇਰਨੀ ਵੱਤ ਹੋ ਕੇ ਟੁੱਕਣ ਵਾਲੀ ਹੈ ਤੇ ਪੁੰਨਾ ਰੂਪੀ ਸੁੰਦਰ ਹਿਰਦਿਆਂ ਦੇ ਵਿੱਚ ਸ਼ੋਭਾ ਦੇਣ ਵਾਲੀ ਹੈ। ਇਹ ਮੋਤੀਆਂ ਦੀ ਸੁੱਚੀ ਲੜੀ ਤਿਆਰ ਹੋਈ ਹੈ ਜੋ ਕੁਮਤੀਆਂ ਦੀ ਸਾਰੀ ਸ਼੍ਰੇਣੀ ਨੂੰ ਚਟਪਟ ਹਰ ਲੈਣ ਵਾਲੀ ਹੈ। ਪਹਿਲੇ ਅਰਥ ਦਾ ਭਾਵ ਇਹ ਬਣਦਾ ਹੈ ਮੈਂ ਇਹ ਕਥਾ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਰਹਿ ਕੇ ਲਿਖੀ ਹੈ। ਇੱਕ ਤਾਂ ਸਿਮਰਨ ਵਿੱਚ ਰਹਿਣਾ ਮੇਰੀ ਕਰਨੀ ਕਰਤੱਵ ਸੀ ਤੇ ਉਹ ਚਾਨਣਾ ਸੀ ਜਿਸ ਦਾ ਸਿਮਰਨ ਕਰਨ ਦੇ ਨਾਲ ਮਨੁੱਖ ਕੋਲੋਂ ਭੁੱਲਾਂ ਘੱਟ ਹੁੰਦੀਆਂ ਹਨ। ਦੂਸਰੇ ਨਿਰਵਿਘਨ ਸਮਾਪਤੀ ਲਈ ਸਾਈ ਨੂੰ ਮੈਂ ਯਾਦ ਰੱਖਦਾ ਸਾਂ। ਜਿੱਥੋਂ ਤੱਕ ਹੋਇਆ ਹੈ ਮੈਂ ਸੁੱਚੇ ਮੋਤੀਆਂ ਵਾਂਗੂ ਸੁੱਚੇ ਸੁੱਚੇ ਪ੍ਰਸੰਗਾਂ ਦੀ ਮਾਲਾ ਇਹ ਕਥਾ ਤਿਆਰ ਕੀਤੀ ਹੈ ਤੇ ਦੁਰਬੁੱਧੀ ਪੁਰਖਾਂ ਦੇ ਖੇਦਾਂ ਵਾਲੇ ਝੂਠੇ ਪ੍ਰਸੰਗ ਜਿੱਥੇ ਕਿੱਥੇ ਮੇਰੀ ਪਰਖ ਵਿੱਚ ਆਏ ਹਨ ਮੈਂ ਦੂਰ ਕਰ ਦਿੱਤੇ ਹਨ, ਅਥਵਾ ਦੁਰਬੁੱਧੀਆਂ ਦੀ ਖੋਟੀ ਸਲਾਹ ਜਦ ਕਦੇ ਮੇਰੇ ਮੁਕਾਬਲੇ ਤੇ ਆਈ ਹੈ ਮੈਂ ਪਰਾਜੇ ਕੀਤੀ ਹੈ। ਫਿਰ ਪਾਪਾਂ ਤੇ ਜੈ ਪਾਉਣ ਦਾ ਮਸਾਲਾ ਇਸ ਵਿੱਚ ਕਾਫੀ ਮੈਂ ਪਾਇਆ ਹੈ। ਇਹ ਗ੍ਰੰਥਾਕਾਰ ਜੀ ਲਿਖਦੇ ਨੇ ਆਪਣੇ ਸੂਰਜ ਪ੍ਰਕਾਸ਼ ਗ੍ਰੰਥ ਦੀ ਬਾਬਤ। ਦੂਜੇ ਅਰਥ ਦਾ ਭਾਵ ਲਿਖਦੇ ਨੇ ਇਹ ਨਿਰੀ ਦਿਲ ਪਰਚਾਵੇ ਦੀ ਕਥਾ ਮਾਤਰ ਨਹੀਂ ਹੈ, ਇਸ ਵਿੱਚ ਨਾਮ ਸਿਮਰਨ ਵਿੱਚ ਲਗਾ ਦੇਣ ਦੀ ਤਾਸੀਰ ਰੱਖੀ ਗਈ ਹੈ। ਪਾਪਾਂ ਵਿਕਾਰਾਂ ਤੋਂ ਉਪਰਾਮ ਰਹਿਣ ਦੀ ਸਿੱਖਿਆ ਇਸ ਵਿੱਚ ਭਾਰੀ ਪਾਈ ਗਈ ਹੈ ਅਤੇ ਪੁੰਨਮਈ ਬ੍ਰਿਤੀ ਵਾਲਿਆਂ ਲਈ ਇਹ ਕਥਾ ਇਸ ਮੋਤੀਆਂ ਵਰਗੇ ਸੋਹਣੇ ਤੇ ਅਨਮੋਲ ਪਦਾਰਥ ਪਰਮਾਰਥ ਦੇ ਭਰੇ ਪਏ ਹਨ ਤੇ ਦੁਰਬੁੱਧੀਆਂ ਦੇ ਦੂਰ ਕਰਨ ਲਈ ਇਸ ਵਿੱਚ ਕਾਫੀ ਉਪਦੇਸ਼ ਤੇ ਜੀਵਨ ਦੇ ਤਜਰਬੇ ਵੀ ਮੈਂ ਮੌਜੂਦ ਕੀਤੇ ਨੇ। ਇਹ ਕਵੀ ਜੀ ਬਿਆਨ ਕਰ ਰਹੇ ਨੇ।
ਦਸੋਂ ਗੁਰਨ ਕੀ ਕਰੁਣਾ ਪਾਈ ਦਸੋਂ ਗੁਰਨ ਕੀ ਕਥਾ ਬਣਾਈ।
ਕਵੀ ਜੀ ਲਿਖਦੇ ਨੇ ਦਸਾਂ ਹੀ ਗੁਰਾਂ ਦੀ ਮਿਹਰ ਪਾ ਕੇ ਮੈਂ ਦਸਾਂ ਹੀ ਸਤਿਗੁਰਾਂ ਦੀ ਜਿਹੜੀ ਕਥਾ ਹੈ ਨਾ ਉਸ ਨੂੰ ਲਿਖਿਆ।
ਪੁਨ ਪੁਨ ਤਰ ਪਰ ਤਰ ਤਰ ਸਿਰ ਕੋ ਬੰਧਨ ਕਰੋ ਪ੍ਰੇਮ ਕਰ ਉਰਕੋ।
ਕਹਿੰਦੇ ਨੇ ਕਿ ਇਸ ਮਹਾਨ ਕਾਰਜ ਦੀ ਸਮਾਪਤੀ ਤੇ ਮੈਂ ਬਾਰ ਬਾਰ ਧਰਤੀ ਦੇ ਉੱਤੇ ਸਿਰ ਧਰ ਧਰ ਕੇ ਦਿਲੀ ਪ੍ਰੇਮ ਦੇ ਨਾਲ ਦਸੋਂ ਹੀ ਗੁਰੂ ਸਾਹਿਬਾਨ ਨੂੰ ਨਮਸਕਾਰਦਾ ਹਾਂ ਬਾਰ ਬਾਰ।
ਪੁਰ ਬਾਰਦ ਉਤਰਾਦਕ ਦੋਏ ਕਥਾ ਬਣੀ ਗੁਰੂ ਨਾਨਕ ਸੋਏ।
ਕਵੀ ਜੀ ਕਹਿੰਦੇ ਨੇ ਪਹਿਲੋਂ ਪੂਰਵਾਰਧਕ ਤੇ ਉੱਤਰਾਰਧਕ ਦੋਵੇਂ ਰਚੇ ਹਨ ਗ੍ਰੰਥ, ਉਹਨਾਂ ਦੋਹਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਥਾ ਬਣ ਗਈ ਹੈ ਕਿਉਂਕਿ ਕਵੀ ਜੀ ਨੇ ਗੁਰੂ ਨਾਨਕ ਜੀ ਤੋਂ ਲੈ ਕੇ ਦਸਵੇਂ ਗੁਰੂ ਜੀ ਤੱਕ ਇਤਿਹਾਸ ਲਿਖਿਆ। ਹੁਣ ਕਵੀ ਜੀ ਲਿਖਦੇ ਨੇ ਕਿ
ਬਰਨੀ ਦਵਾਦਸ਼ ਰਾਸ ਅਗਾਰੀ ਨਵਮ ਗੁਰੂ ਲਗ ਕਥਾ ਸੁਧਾਰੀ।
ਫੇਰ ਕਹਿੰਦੇ ਨੇ 12 ਰਾਸਾਂ ਉਸ ਤੋਂ ਅੱਗੇ ਕਥਨ ਕੀਤੀਆਂ ਜਿਨ੍ਹਾਂ ਵਿੱਚ 9 ਗੁਰੂਆਂ ਤੱਕ ਸਾਰਾ ਇਤਿਹਾਸ ਮੈਂ ਸੁਧਾਰ ਕੇ ਲਿਖਿਆ।
ਖਾਟਰਿਤ ਯੁਗਮ ਬਣੇ ਯੁਗ ਐਨ ਸ੍ਰੀ ਗੋਬਿੰਦ ਸਿੰਘ ਗਾਥਾ ਐਨ ਪਏ ਪ੍ਰਕਰਨ ਸਰਬ ਕੇ ਥਾਈ 9 ਰਸ ਤੇ ਪੂਰਨ ਮਤ ਥਾਈ।
ਕਹਿੰਦੇ ਨੇ ਕਿ ਫਿਰ 6 ਰੁੱਤਾਂ ਸਮੇਤ ਐਨ ਬਣਾਏ ਜਿਨ੍ਹਾਂ ਵਿੱਚ ਠੀਕ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਹੈ। ਇਹੋ ਸਾਰੀ ਕਥਾ ਜੋ ਸਭ ਥਾਂ 9 ਰਸਾਂ ਦੇ ਵਿੱਚ ਪੂਰਨ ਹੈ ਤੇ 22 ਪ੍ਰਕਰਨ ਪੂਰੇ ਹੋ ਗਏ।
ਸ੍ਰੀ ਗੁਰ ਕੀ ਗਾਥਾ ਸ਼ੁਭ ਗੰਗਾ ਛਾਂਦੇ ਉਮੰਗ ਉਤੰਗ ਤਰੰਗਾ। ਕਵੀ ਜੀ ਲਿਖਦੇ ਨੇ ਸ੍ਰੀ ਗੁਰੂ ਜੀ ਦੀ ਸ੍ਰੇਸ਼ਟ ਕਥਾ ਗੰਗਾ ਹੈ, ਜਿਸ ਵਿਚ ਛੰਦ ਰੂਪੀ ਉੱਚੀਆਂ ਲਹਿਰਾਂ ਉਮਗ ਰਹੀਆਂ ਹਨ। ਕਰਾਮਾਤ ਵਰਣਨ ਜਹ ਕਹਾਂ ਇਹ ਗੰਭੀਰਤਾ ਧਾਰਤ ਮਹਾਂ। ਤੇ ਕਹਿੰਦੇ ਨੇ ਜਿੱਥੇ ਜਿੱਥੇ ਕਰਾਮਾਤਾਂ ਦਾ ਵਰਣਨ ਹੈ ਉੱਥੇ ਇਹ ਗੰਗਾ ਰੂਪ ਕਥਾ ਬੜੀ ਹੀ ਗੰਭੀਰਤਾ ਧਾਰ ਰਹੀ ਹੈ, ਭਾਵ ਗੂੜ ਭਾਵ ਵਾਲੀ ਹੋ ਜਾਂਦੀ ਹੈ। ਰਾਮ ਕੋਇਰ ਗਿਰ ਵਰਤੇ ਨਿਕਸੀ ਸਿੱਖਣ ਵਿਖੇ ਜਗਤ ਮੈਂ ਬਿਗਸੀ। ਇਹ ਗੰਗਾ ਰੂਪ ਕਥਾ ਭਾਈ ਰਾਮ ਕੋਇਰ ਰੂਪ ਸ੍ਰੇਸ਼ਟ ਪਹਾੜ ਤੋਂ ਨਿਕਲੀ ਹੈ। ਜੋਗ ਵਿਰਾਗ ਭਗਤ ਅਰ ਗਿਆਨ ਬਸੈ ਚਾਰ ਜਲ ਜੰਤ ਮਹਾਨ। ਕਹਿੰਦੇ ਨੇ ਆ ਕੇ ਫਿਰ ਜਗਤ ਦੇ ਸਿੱਖਾਂ ਦੇ ਵਿਚ ਫੈਲੀ ਹੈ, ਜਿਸ ਵਿਖੇ ਜੋਗ ਵੈਰਾਗ ਭਗਤੀ ਤੇ ਗਿਆਨ ਰੂਪ ਚਾਰੇ ਹੀ ਵੱਡੇ ਵੱਡੇ ਜਲ ਜੰਤੂ ਵਸਦੇ ਹਨ। ਜਪ ਤਪ ਸੰਜਮ ਦਾਨ ਸ਼ਨਾਨ ਧੀਰਜ ਦਇਆ ਛਿਮਾ ਨਿਰਮਾਣ ਸਤ ਸੰਤੋਖ ਆਦਿ ਗੁਣ ਜੇਤੇ ਲਗ ਜਲ ਜੰਤ ਵਾਸ ਕਰ ਤੇਤੇ। ਕਹਿਣ ਤੋਂ ਭਾਵ ਹੈ ਜਪ ਤਪ ਸੰਜਮ ਦਾਨ ਸ਼ਨਾਨ ਧੀਰਜ ਦਇਆ ਛਿਮਾ ਨਿਰਮਾਣਤਾ ਸਤ ਸੰਤੋਖ ਆਦਿ ਜਿੰਨੇ ਵੀ ਚੰਗੇ ਗੁਣ ਹਨ ਇਤਨੇ ਹੀ ਇਹ ਛੋਟੇ ਜਲ ਜੰਤੂ ਰੂਪ ਇਸ ਗੰਗਾ ਦੇ ਵਿਚ ਮਾਨੋ ਵੇਖੇ ਜਾ ਸਕਦੇ। ਦਸ ਗੁਰ ਦਸੋ ਕਾਟ ਕੋ ਪਾਏ ਪਾਵਣ ਪਏ ਲੋਕ ਸਮੋਦਾਏ। ਫਿਰ ਦਸਾਂ ਗੁਰਾਂ ਦਾ ਜੋ ਇਤਿਹਾਸ ਵਰਣਨ ਕੀਤਾ ਹੈ ਇਹ ਮਾਨੋ ਦਸੇ ਹੀ ਕਾਟ ਹਨ, ਇਹਨਾਂ ਨੂੰ ਪਾ ਕੇ ਬਹੁਤੇ ਲੋਕ ਪਵਿੱਤਰ ਹੋ ਰਹੇ ਹਨ। ਜਨਮ ਮਰਨ ਤੇ ਆਦ ਕਲੇਸ਼ੂ ਇਹ ਵੱਡ ਪਾਤ ਕਰਿਓ ਆਸ਼ੇਸ਼ੂ। ਮਾਨੋ ਕੇ ਜਨਮ ਤੇ ਮਰਨ ਤੋਂ ਆਦ ਤੋਂ ਲੈ ਕੇ ਅੰਤ ਤੱਕ ਜਿੰਨੇ ਵੀ ਕਲੇਸ਼ ਹਨ ਇਹਨਾਂ ਵੱਡੇ ਵੱਡੇ ਸਮੂਹ ਪਾਪਾਂ ਨੂੰ ਇਹ ਗੰਗਾ ਰੂਪ ਕਥਾ ਮਾਨੋ ਕੇ ਨਾਸ਼ ਕਰ ਦਿੰਦੀ ਹੈ ਜੋ ਮੈਂ ਲਿਖੀ। ਗੁਰ ਸਿੱਖੀ ਜੋਗੀ ਮੁਨ ਰਿਖ ਪਾਰੀ ਗੁਰ ਮਹਿਮਾ ਗੰਗਾ ਤਿੰਨ ਪਿਆਰੀ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰੂ ਜੀ ਦੇ ਸਿੱਖ ਜੋ ਜੋਗੀ ਮੁਨੀ ਤੇ ਪਾਰੀ ਰਿਖੀਆਂ ਵਤ ਹਨ ਇਹਨਾਂ ਨੂੰ ਗੁਰੂ ਮਹਿਮਾ ਰੂਪ ਗੰਗਾ ਮਾਨੋ ਪਿਆਰੀ ਲੱਗਦੀ ਹੈ। ਪਾਠਨ ਸੁਣਨ ਸ਼ੁਭ ਅਰਥ ਵਿਚਾਰਨ ਪਾਣ ਸ਼ਨਾਨ ਹਰਖ ਕਰ ਤਾਰਨ। ਪੜ੍ਹਨਾ ਸੁਣਨਾ ਤੇ ਅਰਥਾਂ ਨੂੰ ਸੁਣਨਾ ਵਿਚਾਰ ਕਰਨਾ ਇਹ ਪੀਣ ਦੇ ਪ੍ਰਸੰਨਤਾ ਯੁਤ ਸ਼ਨਾਨ ਕਰਨ ਦੇ ਤੇ ਸੀਸ ਤੇ ਧਾਰਨ ਦੇ ਤੁਲ ਹੈ, ਇਹ ਜੋ ਗੰਗਾ ਹੈ। ਮਾਨੋ ਕਿ ਇਸ ਦਾ ਅਰਥ ਇਸ ਤਰ੍ਹਾਂ ਵੀ ਲਾਇਆ ਜਾ ਸਕਦਾ ਹੈ ਕਿ ਪੜ੍ਹਨਾ ਪੀਣਾ ਦਾ ਗੰਗਾ ਦਾ ਜਲ ਹੈ ਤੇ ਸੁਣਨਾ ਸ਼ਨਾਨ ਕਰਨਾ ਗੰਗਾ ਦੇ ਜਲ ਦੇ ਵਿਚ ਤੇ ਵਿਚਾਰਨਾ ਸਿਰ ਤੇ ਮਾਨੋ ਗੰਗਾ ਦੇ ਜਲ ਨੂੰ ਧਾਰਨ ਕਰਨ ਦੇ ਬਰਾਬਰ। ਸਿੱਖ ਸੰਗਤ ਗੁਰ ਪ੍ਰੇਮੀ ਪਿਆਰੇ ਲਿਖੇ ਸੁਣੇ ਜਸ ਗਾਵਣ ਹਾਰੇ ਗੁਰ ਮਹਿਮਾ ਗੰਗਾ ਕੋ ਪਾਏ ਪਾਏ ਮੁਕਤ ਗੁਰੂ ਰੂਪ ਸੁਹਾਏ। ਕਹਿਣ ਤੋਂ ਪਾਵੇ ਹੈ ਕਿ ਸਿੱਖ ਸੰਗਤ ਤੇ ਗੁਰੂ ਜੀ ਦੇ ਪਿਆਰੇ ਪ੍ਰੇਮੀ ਲਿਖਣ ਸੁਣਨ ਤੇ ਜਸ ਗਾਉਣ ਵਾਲੇ ਗੁਰੂ ਮਹਿਮਾ ਰੂਪ ਗੰਗਾ ਨੂੰ ਪਾ ਕੇ ਗੁਰਾਂ ਦੇ ਰੂਪ ਦੇ ਵਿਚ ਸਮਾ ਕੇ ਮੁਕਤ ਹੋ ਗਏ ਹਨ। ਆਪ ਮੈਂ ਸਭ ਆਗੇ ਕਰ ਜੋਰ ਬਾਰੰ ਬਾਰ ਨਿਹੋਰ ਨਿਹੋਰ ਆਸ ਤਿੱਖੀ ਸਿੱਖੀ ਅਸ ਜਾਚ ਚਿਤ ਬ੍ਰਿਤੀ ਸਾਚ ਮੈਂ ਰਾਜ। ਕਵੀ ਜੀ ਲਿਖਦੇ ਨੇ ਹੁਣ ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਬਾਰੰ ਬਾਰ ਬੇਨਤੀ ਕਰਕੇ ਖੰਡੇ ਦੀ ਧਾਰ ਤੋਂ ਤਿੱਖੀ ਜੋ ਸਿੱਖੀ ਹੈ ਐਸੀ ਸਿੱਖੀ ਨੂੰ ਮੰਗਦਾ ਹਾਂ ਤਾਂ ਕਿ ਮੇਰੀ ਬ੍ਰਿਤੀ ਸਤ ਸਰੂਪ ਵਾਹਿਗੁਰੂ ਦੇ ਵਿਚ ਜਾ ਕੇ ਰਚ ਜਾਵੇ ਬਿਰਾਜ ਜਾਵੇ। ਲਹੁ ਦਰਸ ਗੁਰ ਦੋਏ ਬਰ ਕੋ ਜਿਸ ਤੇ ਬ੍ਰਹਮ ਗਿਆਨ ਹੋਏ ਉਰ ਕੋ। ਕਵੀ ਜੀ ਕਹਿੰਦੇ ਨੇ ਹੇ ਸਾਧ ਜਨੋ ਹੇ ਗੁਣੀ ਜਨੋ ਹੇ ਸ਼੍ਰੋਤਾ ਜਨੋ ਗੁਰਾਂ ਦਾ ਦਰਸ ਮੈਨੂੰ ਪ੍ਰਾਪਤ ਹੋ ਜਾਵੇ ਇਸ ਤਰ੍ਹਾਂ ਮੈਨੂੰ ਵਰ ਦਿਓ ਜਿਸ ਬ੍ਰਹਮ ਦਾ ਗਿਆਨੀ ਮੇਰੇ ਹਿਰਦੇ ਵਿਚ ਹੋ ਜਾਵੇ। ਜਨਮ ਮਰਨ ਕੋ ਕਸ਼ਟ ਬਡੇਰਾ ਬਹੁਰ ਨਾ ਜਗ ਮੇ ਹੋਏ ਮੇਰਾ। ਕਹਿੰਦੇ ਨੇ ਮੇਰਾ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਜਿਹੜਾ ਵੱਡਾ ਕਸ਼ਟ ਹੈ ਉਹ ਕੱਟਿਆ ਜਾਵੇ ਤੇ ਕਹਿੰਦੇ ਨੇ ਜਗਤ ਵਿੱਚ ਫੇਰ ਮੈਨੂੰ ਮੁੜ ਕੇ ਨਾ ਆਉਣਾ ਪਏ। ਇਹ ਸ਼ਰੋਤਾ ਜਨੋ ਮੇਰੀ ਕਥਾ ਨੂੰ ਸੁਣ ਕੇ ਮੈਨੂੰ ਇਹ ਵਰਦਾਨ ਦਿਓ। ਜਿਨੋ ਗੋਰਨ ਲਾਖੋ ਨਿਸਤਾਰੇ ਜੋਗ ਲੋਕਣ ਸੁਖ ਦਇਓ ਉਦਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਗੁਰੂ ਜੀ ਨੇ ਲੱਖਾਂ ਦਾ ਨਿਸਤਾਰਾ ਕੀਤਾ ਹੈ, ਲੱਖਾਂ ਹੀ ਲੋਕਾਂ ਨੂੰ ਉਤਾਰਿਆ ਹੈ, ਦੋਹਾਂ ਲੋਕਾਂ ਦੇ ਸ੍ਰੇਸ਼ਟ ਸੁਖਦਾਤੇ ਜਿਹੜੇ ਗੁਰੂ ਜੀ ਹਨ। ਮਹਿਮੈ ਮਹਿਮਾ ਮਹਾ ਮਹਾਨ ਛਪੀ ਨਹੀਂ ਸਭ ਲਖੇ ਜਹਾਨ। ਮਾਨੋ ਕੇ ਫੇਰ ਜਿਨ੍ਹਾਂ ਦੀ ਪ੍ਰਿਥਵੀ ਦੇ ਵਿੱਚ ਤੋਂ ਵੱਡੀ ਮਹਿਮਾ ਹੈ, ਸਾਰਾ ਜਹਾਨ ਜਾਣਦਾ ਹੈ, ਕਿਤੇ ਛਪੀ ਨਹੀਂ ਹੈ। ਉਹ ਸਤਿਗੁਰੂ ਜੀ ਕੀ ਕਰਦੇ ਹਨ? ਅਗਲੇ ਛੰਦ ਦੇ ਵਿੱਚ ਭਾਈ ਜੀ ਬਿਆਨ ਕਰਦੇ ਨੇ। ਸਾਚ ਰੂਪ ਆਪਣੋ ਪਛਾਣ ਉਪਦੇਸ਼ ਦੇ ਤਕੂਰ ਕੋ ਅਹੰਤਾ ਤਾਤ ਕਾਲ ਬਿਨ ਸਾਵਹੀ। ਚੇਤਨ ਬਤਾਏ ਕੇ ਅਚੇਤਨ ਕੋ ਤਿਆਗ ਕਰ ਸੂਖਮ ਸਮਤ ਤੇ ਅਲਖ ਕੋ ਜਨਾਵੀ। ਆਨੰਦ ਬਿਲੰਦ ਕੋ ਉਦਤ ਮੈਂ ਸਮਾਏ ਕਰ ਸਿੱਖ ਕੋ ਉਧਾਰ ਬੰਦ ਗਾੜੇ ਛੁੜਕਾਵੀ। ਏਕ ਆਸਤ ਪਾਂਤ ਪ੍ਰਿਆ ਸਰਵਥਾ ਸੰਤੋਖ ਸਿੰਘ ਨਮੋ ਨਮੋ ਗੋਰੇ ਔਰ ਠੀਕ ਠਹਿਰਾਵੀ। ਇਸ ਦੇ ਅਰਥ ਇਹ ਬਣਦੇ ਨੇ ਸਾਚ ਰੂਪ ਆਪਣੋ ਪਛਾਣ ਉਪਦੇਸ਼ ਦੇਤ ਕੂਰ ਤੇ ਅਹੰਤਾ ਤਾਤ ਕਾਲ ਬਰਸਾਵੇ। ਕਹਿਣ ਤੋਂ ਭਾਵ ਇਹ ਹੈ ਐਸਾ ਉਪਦੇਸ਼ ਦਿੰਦੇ ਹਨ ਕਿ ਜੀਵ ਆਪਣਾ ਸਤ ਸਰੂਪ ਪਛਾਣ ਲੈਂਦਾ ਹੈ ਤੇ ਉਸਦੀ ਅਹੰਤਾ ਤੇ ਅਸਤ ਵਿੱਚ ਲਗਨ ਤਾਤ ਕਾਲ ਨਾਸ਼ ਕਰ ਦਿੰਦੇ ਹਨ। ਫਿਰ ਕਹਿੰਦੇ ਨੇ ਚੇਤਨ ਬਤਾਏ ਕੇ ਅਚੇਤਨ ਕੋ ਤਿਆਗ ਕਰ ਸੂਖਮ ਸਮਤ ਤੇ ਅਲਖ ਕੋ ਲਖਾਵੇ। ਕਹਿਣ ਤੋਂ ਪਾਵੇ ਹੈ ਕਿ ਚੇਤਨ ਨੂੰ ਦੱਸ ਕੇ ਅਚੇਤਨ ਜੜ ਦਾ ਤਿਆਗ ਕਰਾ ਕੇ ਸੂਖਮ ਬੁੱਧੀ ਕਰਕੇ ਅਲਖ ਵਾਹਿਗੁਰੂ ਨੂੰ ਲਖਾ ਦਿੰਦੇ ਹਨ। ਫਿਰ ਕਹਿੰਦੇ ਨੇ ਆਨੰਦ ਬਿਲੰਦ ਕੇ ਉਦਤ ਮੈਂ ਸਮਾਏ ਕਰ ਸਿੱਖ ਕੋ ਉਧਾਰ ਬੰਦ ਗਾੜੇ ਛੁੜਕਾਵੇ। ਇਸ ਦਾ ਭਾਵ ਇਹ ਹੈ ਕਿ ਵੱਡੇ ਆਨੰਦ ਦੇ ਸਾਗਰ ਦੇ ਵਿੱਚ ਸਮਾ ਕੇ ਸਿੱਖ ਦਾ ਉਧਾਰ ਕਰਦੇ ਹਨ ਸਤਿਗੁਰੂ, ਐਸਾ ਕਿ ਸਦਾ ਲਈ ਉਸਦੇ ਕਰੜੇ ਬੰਧਨ ਛੁਡਾ ਦਿੰਦੇ ਹਨ। ਫਿਰ ਕਹਿੰਦੇ ਨੇ ਏਕ ਅਸਤ ਭਾਂਤ ਪ੍ਰਿਆ ਸਰਬਰਵਾ ਸੰਤੋਖ ਸਿੰਘ ਨਮੋ ਨਮੋ ਗੁਰੂ ਔਰ ਠੀਕ ਠਹਿਰਾਵੇ। ਕਹਿਣ ਤੋਂ ਭਾਵ ਇਹ ਹੈ ਕਿ ਇੱਕ ਜੋ ਸਭ ਤਰ੍ਹਾਂ ਨਾਲ ਅਸਤੀ ਭਾਂਤੀ ਪ੍ਰਿਆ ਰੂਪ ਹੈ ਉਸ ਨੂੰ ਹਿਰਦੇ ਵਿੱਚ ਠੀਕ ਠਹਿਰਾ ਦਿੰਦੇ ਹਨ ਗੁਰੂ ਜੀ। ਐਸੇ ਗੁਰੂ ਜੀ ਨੂੰ ਕਵੀ ਸੰਤੋਖ ਸਿੰਘ ਬਾਰ ਬਾਰ ਨਮਸ ਕਰਦਾ ਹੈ ਜਾਂ ਮਨ ਬਾਣੀ ਕਰਕੇ ਮੈਂ ਐਸੇ ਸਤਿਗੁਰਾਂ ਨੂੰ ਵੰਦਨਾ ਕਰਦਾ ਹੈ। ਇਹ ਸਾਰੇ ਮੰਗਲ ਕਰ ਰਹੇ ਨੇ ਆਪਣੀ ਗ੍ਰੰਥ ਦੀ ਸਮਾਪਤੀ ਤੇ ਭਾਈ ਸੰਤੋਖ ਸਿੰਘ ਜੀ। ਭੇਦ ਨਾ ਸਜਾਤੀ ਨਾ ਵਿਜਾਤੀ ਨਾ ਸੁਗਤ ਜਾਮੈ ਕਮਲਪਤ ਦੈਵ ਕੋ ਸਮੂਲ ਬਿਨਸਾਵੀ ਰੱਜੂ ਮੈਂ ਸਰਪ ਕੋ ਅਯੰਤਤਾ ਭਾਵ ਤੈਸੇ ਲਖ ਏਕ ਪਰਮਾਤਮਾ ਅਨੇਕ ਉਠਕਾਵੀ। ਵਾਹਿਗੁਰੂ ਜਾਪ ਦੀਨ ਤੀਨ ਤਾਪ ਹੀਨ ਕੀਨ ਸ਼੍ਰਵਣ ਮਨਨ ਨਿਦ ਨਾਸਨ ਧਿਆਵੀ ਗੁਰੂ ਸ਼ਰਣਾਵੀ ਜੋ ਕਿਉ ਗਤ ਨਾ ਪਾਵੀ ਭਗਤ ਜੋ ਕਮਾਵੀ ਕਲੇਸ਼ਨ ਮਿਟਾਵੀ। ਗੁਰੂ ਸਾਹਿਬ ਜੀ ਸਾਡੀ ਸਮਝ ਵਿੱਚੋਂ ਕਲਪੀ ਹੋਈ ਦ੍ਵੈਤ ਅਵਿਦਿਆ ਨੂੰ ਜੜਾਂ ਸਮੇਤ ਦੂਰ ਕਰ ਦਿੰਦੇ ਹਨ। ਇਹ ਅਨੁਭਵ ਕਰਕੇ ਕਿ ਬ੍ਰਹਮ ਵਿੱਚ ਨਾ ਸਜਾਤੀ ਨਾ ਵਿਜਾਤੀ ਨਾ ਸੁਗਤ ਭੇਦ ਕੋਈ ਵੀ ਨਹੀਂ ਹੈ। ਆਪ ਦੱਸਦੇ ਹਨ ਕਿ ਜਿਵੇਂ ਰੱਸੀ ਵਿੱਚ ਸੱਪ ਦਾ ਅਤਿਅੰਤਾ ਭਾਵ ਹੈ ਕਿ ਰੱਸੀ ਕਿਤੇ ਸੱਪ ਨਾ ਹੋਵੇ, ਹਨੇਰੇ ਵਿੱਚ ਰੱਸੀ ਵੀ ਸੱਪ ਵਰਗੀ ਲੱਗਦੀ ਹੈ। ਆਪ ਦੱਸਦੇ ਹਨ ਕਿ ਜਿਵੇਂ ਰੱਸੀ ਸੱਪ ਵਰਗੀ ਭਾਸਦੀ ਹੈ ਤਿਵੇਂ ਪ੍ਰਮਾਤਮਾ ਨੂੰ ਇੱਕ ਤੱਤ ਸਰੂਪ ਲਖ ਲਓ ਤੇ ਇਸ ਵਿੱਚ ਕੀਤੇ ਅਨੇਕਤਾ ਜਗਤ ਦੀ ਕਲਪਨਾ ਦੂਰ ਕਰ ਦਿਓ। ਇਸ ਪ੍ਰਾਪਤੀ ਲਈ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਦਾ ਜਾਪ ਬਖਸ਼ਿਆ ਹੈ ਜਿਸ ਨੇ ਸਾਡੇ ਤਿੰਨੇ ਹੀ ਤਾਪ ਦੂਰ ਕਰ ਦਿੱਤੇ ਹਨ ਅਤੇ ਸ਼੍ਰਵਣ ਮਨਨ ਤੋਂ ਲੈ ਕੇ ਨਿਧ ਆਸਨ ਤੱਕ ਨਾਮ ਦੇ ਧਿਆਨ ਵਿੱਚ ਲਗਾ ਦਿੱਤਾ ਹੈ। ਐਸੇ ਗੁਰੂ ਜੀ ਦੀ ਜੋ ਸ਼ਰਨ ਆਵੇਗਾ ਉਹ ਕਿਉਂ ਨਾ ਮੁਕਤੀ ਪਾਵੇਗਾ। ਨਿਸ਼ਚੇ ਜੋ ਆਪ ਦੀ ਭਗਤੀ ਕਰੇਗਾ ਸੋ ਆਪਣੇ ਸਾਰੇ ਹੀ ਕਲੇਸ਼ਾਂ ਨੂੰ ਦੂਰ ਕਰ ਦੇਗਾ ਮਿਟਾ ਦੇਗਾ। ਸੋ ਤੋ ਨਹੀਂ ਦਾਤਾ ਕਉ ਮੋਸੋਣਾ ਭਿਖਾਰੀ ਦੀਨ ਤੋਸੋਣਾ ਦਿਆਲ ਦੁਖੀ ਮੋਸੋਣਾ ਅਲਾਈਏ। ਕਹਿੰਦੇ ਨੇ ਕਿ ਤੇਰੇ ਵਰਗਾ ਕੋਈ ਦਾਤਾ ਨਹੀਂ ਹੈ ਸਤਿਗੁਰੂ, ਮੋਸੋਣਾ ਭਿਖਾਰੀ ਦੀਨ ਮੇਰੇ ਵਰਗਾ ਦੀਨ ਕੰਗਲਾ ਕੋਈ ਭਿਖਾਰੀ ਵੀ ਦੁਨੀਆਂ ਤੇ ਨਹੀਂ ਹੋਣਾ। ਤੋ ਸੋਣਾ ਦਿਆਲ ਦੁਖੀ ਮੋਸੋਣਾ ਅਲਾਈਏ। ਕਹਿੰਦੇ ਨੇ ਕਿ ਤੇਰੇ ਵਰਗਾ ਦਿਆਲੂ ਕੋਈ ਹੈ ਸਤਿਗੁਰੂ ਦਾਤਾ ਨਹੀਂ ਹੋ ਸਕਦਾ ਤੇ ਮੇਰੇ ਵਰਗਾ ਦੁਖੀ ਵੀ ਕੋਈ ਹੋ ਹੀ ਨਹੀਂ ਸਕਦਾ। ਮੋਸੋ ਨਹੀਂ ਕ੍ਰਿਤ ਕਣ ਤੋ ਸੋ ਉਪਕਾਰੀ ਨਹੀਂ, ਮੇਰੇ ਵਰਗਾ ਕੋਈ ਅਕਿਰਤ ਕਰ ਨਹੀਂ ਹੈ। ਤੇ ਕਹਿੰਦੇ ਨੇ ਤੇਰੇ ਵਰਗਾ ਉਪਕਾਰੀ ਸਤਿਗੁਰੂ ਹੋਰ ਕੋਈ ਹੋ ਹੀ ਨਹੀਂ ਸਕਦਾ। ਮੋਸੋਣਾ ਯਾ ਨਾਥ, ਨਾਥ ਤੋ ਸੋਣਾ ਬਤਾਈਏ। ਕਹਿੰਦੇ ਨੇ ਮੇਰੇ ਵਰਗਾ ਦੁਨੀਆਂ ਦੇ ਵਿਚ ਕੋਈ ਅਨਾਥ ਨਹੀਂ ਹੈ। ਹੇ ਸਤਿਗੁਰੂ, ਤੇਰੇ ਵਰਗਾ ਮਾਲਕ ਵੀ ਹੋਰ ਕੋਈ ਦੂਜਾ ਸੁਣੀਦਾ ਨਹੀਂ ਹੈ। ਔਗਣ ਨਾ ਮੋਸੋ ਕਹੁ, ਗੁਣਵਾਨ ਤੋਸੋ ਨਹੀਂ, ਮੇਰੇ ਵਰਗਾ ਔਗਣਾ ਦਾ ਪਰਿਆ ਦੁਨੀਆਂ ਦੇ ਵਿਚ ਕੋਈ ਨਹੀਂ ਹੈ। ਤੇ ਕਹਿੰਦੇ ਨੇ ਤੇਰੇ ਵਰਗਾ ਦੁਨੀਆਂ ਦੇ ਵਿਚ ਕੋਈ ਗਿਆਨਵਾਨ ਗੁਣਾਂ ਦਾ ਖਜ਼ਾਨਾ ਵੀ ਕੋਈ ਨਹੀਂ ਹੈ। ਜਪ ਤਪ ਬ੍ਰਤ ਮੈਂ ਏਕ ਨਹੀਂ ਪਾਈਏ, ਮੇਰੇ ਵਿਚ ਨਾ ਜਪ ਹੈ ਨਾ ਮੈਂ ਤਪ ਕੀਤੇ ਨੇ ਨਾ ਮੈਂ ਵਰਤ ਰੱਖੇ ਨੇ, ਇੱਕ ਵੀ ਜਿਹੜਾ ਚੰਗਾ ਗੁਣ ਹੈ ਉਹ ਮੈਂ ਧਾਰਨ ਸਤਿਗੁਰੂ ਨਹੀਂ ਕੀਤਾ। ਕਵੀ ਆਇਓ ਹੈ ਸ਼ਰਨ, ਗਹੇ ਧਾਏ ਕੇ ਚਰਨ, ਗੁਰੂ ਤਾਰਨ ਤਰਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਕਵੀ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਦੇ ਵਿਚ ਆਇਆ ਹਾਂ, ਮੈਂ ਦੌੜ ਕੇ ਤੁਹਾਡੇ ਚਰਨਾਂ ਦੇ ਉੱਤੇ ਡਿੱਗ ਪਿਆ ਹਾਂ। ਹੇ ਤਾਰਨ ਤਰਨ ਸਤਿਗੁਰੂ ਜੀ, ਨਿਜ ਹੱਥ ਦੇ ਬਚਾਈਏ। ਹੇ ਸਤਿਗੁਰੂ ਜੀ, ਆਪਣੀ ਕਿਰਪਾ ਦਾ ਹੱਥ ਦੇ ਕੇ ਮੈਨੂੰ ਇਸ ਡੁੱਬਣ ਵਾਲੇ ਸੰਸਾਰ ਸਾਗਰ ਤੋਂ ਤਾਰ ਦਿਓ। ਇਸ ਤਰੀਕੇ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ, ਜਿਸ ਤਰ੍ਹਾਂ ਕਿ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਕਲਮ ਦੇ ਨਾਲ ਇਸ ਤਰ੍ਹਾਂ ਲਿਖਿਆ ਹੈ ਕਿ ਮੇਰੇ ਵਰਗਾ ਕੋਈ ਅਨਾਥ ਨਹੀਂ ਹੈ, ਤੇਰੇ ਵਰਗਾ ਨਾਥ ਨਹੀਂ ਹੈ, ਮੇਰੇ ਵਰਗਾ ਅਕਿਰਤ ਕਰਨੀ ਹੈ, ਤੇਰੇ ਵਰਗਾ ਪਰਉਪਕਾਰੀ ਨਹੀਂ ਹੈ। ਇਸੇ ਤਰੀਕੇ ਦਾ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਵੀ ਇਸੇ ਤਰ੍ਹਾਂ ਦਾ, ਬਿਲਕੁਲ ਇਸੇ ਤਰ੍ਹਾਂ ਦਾ। ਭਾਈ ਗੁਰਦਾਸ ਜੀ ਲਿਖਦੇ ਨੇ ਤੋ ਸੋਹਣਾ ਨਾਥ ਅਨਾਥ ਨਾ ਮੋਸਰ, ਤੇਰੇ ਵਰਗਾ ਹੇ ਪ੍ਰਭੂ ਕੋਈ ਨਾਥ ਨਹੀਂ ਹੈ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਹੈ। ਤੋ ਸੋਹਣਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਕੋਈ ਦਾਨੀ ਨਹੀਂ ਹੈ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ। ਮੋਸੋ ਨਾ ਦੀਨ ਦਿਆਲ ਨਾ ਤੋਸਰ, ਕਹਿੰਦੇ ਨੇ ਮੇਰੇ ਵਰਗਾ ਕੋਈ ਦੀਨ ਨਹੀਂ ਹੈ, ਕੰਗਾਲ ਨਹੀਂ ਹੈ, ਤੇਰੇ ਵਰਗਾ ਕੋਈ ਦਾਨੀ ਨਹੀਂ ਹੈ, ਦਿਆਲੂ ਨਹੀਂ ਹੈ। ਮੋਸੋ ਯਾ ਗਿਆਨੀ ਨਾ ਤੋਸੋ ਵਿਚਾਰੀ, ਮੇਰੇ ਵਰਗਾ ਦੁਨੀਆਂ ਦੇ ਵਿਚ ਕੋਈ ਅਗਿਆਨੀ ਅੰਨਾ ਪੁਰਸ਼ ਨਹੀਂ ਹੈ, ਤੇਰੇ ਵਰਗਾ ਗਿਆਨਵਾਨ ਵੀ ਹੋਰ ਦੁਨੀਆਂ ਦੇ ਵਿਚ ਵਿਚਾਰ ਕਰਨ ਵਾਲਾ ਨਹੀਂ ਹੈ। ਮੋਸੋ ਨਾ ਪਤਿਤ ਪਾਵਣ ਤੋਸਰ, ਕਹਿੰਦੇ ਨੇ ਮੇਰੇ ਵਰਗਾ ਪਤਿਤ ਪਾਪੀ ਮਲੀਨ ਕੋਈ ਨਹੀਂ ਹੈ, ਤੇਰੇ ਵਰਗਾ ਪਾਕ ਪਵਿੱਤਰ ਉਹ ਵੀ ਕੋਈ ਨਹੀਂ ਹੈ। ਮੋਸੋ ਭਿਖਾਰੀ ਨਾ ਤੋਸੋ ਉਪਕਾਰੀ, ਮੇਰੇ ਵਰਗਾ ਭਿਖਾਰੀ ਭੀਖ ਮੰਗਣ ਵਾਲਾ ਕੋਈ ਨਹੀਂ ਹੈ, ਤੇਰੇ ਵਰਗਾ ਉਪਕਾਰ ਕਰਨ ਵਾਲਾ ਭਿਖਾਰੀਆਂ ਤੇ ਉਹ ਵੀ ਨਹੀਂ ਲੱਭਦਾ। ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓਟ ਤਿਹਾਰੀ, ਜਿੰਨੇ ਵੀ ਹੇ ਪ੍ਰਭੂ ਔਗਣ ਨੇ ਉਹ ਮੇਰੇ ਨੇ, ਜਿੰਨੇ ਵੀ ਗੁਣ ਨੇ ਉਹ ਤੇਰੇ ਨੇ, ਕਿਉਂਕਿ ਤੂੰ ਗੁਣ ਸਾਗਰ, ਤੂੰ ਗੁਣਾਂ ਦਾ ਸਾਗਰ ਹੈ। ਸਾਰੇ ਭਾਈ ਜੀ ਦੇ ਲਿਖੇ ਸਵਈ ਨੂੰ ਪੜ੍ਹੀਏ। ਤੋ ਸੋਹਣਾ ਨਾਥ ਅਨਾਥ ਨਾ ਮੋਸਰ, ਤੋ ਸੋਹਣਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੋਸੋ ਯਾ ਗਿਆਨੀ ਨਾ ਤੋਸੋ ਵਿਚਾਰੀ, ਮੋਸੋ ਨਾ ਪਤਿਤ ਪਾਵਣ ਨਾ ਤੋਸਰ, ਮੋਸੋ ਭਿਖਾਰੀ ਨਾ ਤੋਸੋ ਵਿਕਾਰੀ, ਮੋਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓੜ ਤਿਹਾਰੀ। ਇਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਲਿਖਿਆ, ਉਹ ਇਸ ਜਗ੍ਹਾ ਦੇ ਉੱਤੇ ਮੰਨੋ ਕਿ ਆਪਣੇ ਲਿਖੇ ਹੋਏ ਗੁਰਾਂ ਦੇ ਇਤਿਹਾਸ ਦੀ ਸਮਾਪਤੀ ਕਰਦੇ ਨੇ। ਇਹ ਗ੍ਰੰਥ ਪੂਰਨ ਹੋ ਚੁੱਕਾ ਹੈ। ਹੁਣ ਜਿਸ ਤਰ੍ਹਾਂ ਕਿ ਮੈਂ ਤੁਹਾਡੇ ਸਨਮੁਖ ਅਰਜ ਕੀਤੀ ਸੀ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨੰਦੇੜ ਦਾ ਕੌਤਕ ਕੀਤਾ, ਉਸ ਤੋਂ ਬਾਅਦ ਕੀ ਹੋਇਆ? ਕਰਮ ਸਿੰਘ ਪਟਵਾਰੀ ਜਿਨ੍ਹਾਂ ਨੇ ਗੁਰ ਇਤਿਹਾਸ ਜਾਣਕਾਰੀ ਗ੍ਰੰਥ ਲਿਖਿਆ, ਉਹਨਾਂ ਨੇ ਨੰਦੇੜ ਤੋਂ ਬਾਅਦ ਜੋ ਕੁਝ ਹੋਇਆ, ਜਿਹੜੀਆਂ ਮੁੱਖ ਘਟਨਾਵਾਂ ਨੇ, ਉਹਨਾਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ। ਉਹ ਲਿਖਦੇ ਨੇ ਕਿ ਸਤਿਗੁਰਾਂ ਦੇ ਨੰਦੇੜ ਕੌਤਕ ਰਚਾਉਣ ਤੋਂ ਬਾਅਦ 47 ਸਾਲ ਬਾਅਦ ਸਨ 1755 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਜੋ ਕਿ 99 ਸਾਲ ਦੇ ਸਨ, ਅਜਾਪਾਲ ਸਿੰਘ ਦੇ ਨਾਂ ਦੇ ਨਾਲ ਗੁਰੂ ਜੀ ਪਾਦਰੇ ਵਿਚ ਰਹੇ, ਪਾਦਰੇ ਤੋਂ ਜੀਂਦ ਪਹੁੰਚੇ। ਜੀਂਦ ਦਾ ਰਾਜਾ ਗਜਪਤ ਰਾਜ ਸਿੰਘ ਉਸ ਵੇਲੇ 17 ਸਾਲ ਦਾ ਸੀ। ਸਨ 1760 ਸੰਮਤ 1817 ਜਥੇਦਾਰ ਬਾਬਾ ਦੀਪ ਸਿੰਘ ਜੋ ਕਿ 80 ਵਰੇ ਦੇ ਸਨ, ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਰੱਖਿਆ ਕਰਦੇ ਸ਼ਹੀਦ ਹੋ ਗਏ ਸਨ 1817 ਸੰਮਤ ਦੇ ਵਿਚ। ਸਨ 1761 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਕਿ 95 ਵਰੇ ਦੀ ਉਮਰ ਦੇ ਵਿਚ ਸਨ, ਅਜਾਪਾਲ ਸਿੰਘ ਦੇ ਨਾਂ ਦੇ ਨਾਲ ਮਾਨੋ ਕਿ ਜੀਂਦ ਦੇ ਵਿਚ ਨਿਵਾਸ ਕਰ ਰਹੇ ਸਨ, ਜੀਂਦ ਤੋਂ ਪਟਿਆਲੇ ਪਹੁੰਚੇ। ਪਟਿਆਲੇ ਦਾ ਰਾਜਾ ਉਸ ਵੇਲੇ ਮਹਾਰਾਜਾ ਆਲਾ ਸਿੰਘ ਸੀ, ਜਿਹਦੀ 70 ਵਰੇ ਉਮਰ ਸੀ। ਸਨ 1773 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਕਿ 107 ਸਾਲ ਦੀ ਉਮਰ ਦੇ ਵਿੱਚ ਸਨ, ਅਜਾਪਾਲ ਸਿੰਘ ਜੀ ਦੇ ਨਾਮ ਦੇ ਨਾਲ ਵਿਚੇ ਰਹੇ ਸਨ, ਪਟਿਆਲੇ ਰਹਿੰਦੇ ਸਨ। ਪਟਿਆਲੇ ਤੋਂ ਚੱਲ ਨਾਭੇ ਦੀ ਝਿਰੀ ਦੇ ਵਿੱਚ ਨਿਵਾਸ ਕੀਤਾ। ਨਾਭੇ ਦਾ ਰਾਜਾ ਉਸ ਵੇਲੇ ਅਮੀਰ ਸਿੰਘ ਸੀ। 24 ਫਰਵਰੀ 1784 ਫੱਗਣ ਸੁਦੀ 15 ਸੰਮਤ 1841 ਜਦੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 118 ਸਾਲ ਦੀ ਸੀ, ਉਸ ਵੇਲੇ ਨਾਭੇ ਦੀ ਝਿੜੀ ਵਿੱਚ ਨਿਵਾਸ ਕਰ ਰਹੇ ਸਨ। ਸ੍ਰੀ ਗੁਰੂ ਬਾਲਕ ਸਿੰਘ ਜੀ ਦਾ ਜਨਮ ਸ਼ਹਿਰ ਸਰਵਾਲਾ ਪੰਜਾਬ ਦੇ ਪੱਛਮੀ ਭਾਗ ਪੋਠੋਹਾਰ ਜ਼ਿਲ੍ਹਾ ਅਟਕ ਪਿਤਾ ਦਿਆਲ ਸਿੰਘ ਅਰੋੜੇ ਬੱਤਰੇ ਮਾਤਾ ਭਾਗ ਭਰੀ ਦੇ ਘਰ ਵਿਖੇ ਹੋਇਆ। 1801 ਵਿੱਚ ਮਹਾਰਾਜਾ ਰਣਜੀਤ ਸਿੰਘ ਜੋ ਕਿ 21 ਵਰਿਆਂ ਦਾ ਸੀ, ਲਾਹੌਰ ਭਾਰੀ ਦਰਬਾਰ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਉਸਨੇ ਪਦਵੀ ਪ੍ਰਾਪਤ ਕੀਤੀ। 20 ਮਈ 1812 ਵੈਸਾਖ ਸੁਦੀ 10 ਸੰਮਤ 1869 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿ 146 ਵਰੇ ਦੇ ਸਨ, ਸ੍ਰੀ ਗੁਰੂ ਬਾਲਕ ਸਿੰਘ ਜੀ ਨੂੰ ਜੋ ਕਿ 28 ਵਰਿਆਂ ਦੇ ਸਨ ਗੁਰਗੱਦੀ ਦਿੱਤੀ। 14 ਜੂਨ 1812 ਜੇਠ ਸੁਦੀ 5 ਸੰਮਤ 1869 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 146 ਸਾਲ ਦੇ ਜੋ ਸਨ, ਨਾਭੇ ਚਿੜੀ ਵਿੱਚ ਅਜਾਪਾਲ ਸਿੰਘ ਜੀ ਦੇ ਨਾਮ ਤੇ ਨਿਵਾਸ ਕਰ ਰਹੇ ਸਨ। ਇਸ ਡੇਰੇ ਵਿੱਚ ਜੋਤੀ ਜੋਤ ਸਮਾ ਗਏ। ਡੇਰੇ ਦੇ ਮਹੰਤ ਸਰੂਪ ਸਿੰਘ ਜੀ ਜੋ ਕਿ 29 ਸਾਲ ਦੇ ਸਨ, ਪਿੰਡ ਪਿੱਥੋ ਜੱਟ ਢਿੱਲੋਂ ਥਾਪੇ ਗਏ। 3 ਫਰਵਰੀ 1816 ਮਾਘ ਸੁਦੀ 5 ਸੰਮਤ 1872 ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਅਵਤਾਰ ਰਾਈਆਂ ਵਿਖੇ ਹੋਇਆ। 18 ਜਨਵਰੀ 1872 ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਜੋ ਕਿ 53 ਸਾਲ ਦੇ ਸਨ, ਜਲਾਵਤਨ ਉਹਨਾਂ ਨੂੰ ਕੀਤਾ ਗਿਆ। ਆਪ ਜੀ ਦੇ ਛੋਟੇ ਭਰਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਜੋ ਕਿ 56 ਵਰੇ ਦੀ ਆਯੂ ਦੇ ਸਨ, ਉਸ ਤੋਂ ਬਾਅਦ ਉਹ ਗੁਰਗੱਦੀ ਤੇ ਬਿਰਾਜਮਾਨ ਹੋਏ। ਸੰਨ 1906 ਵਿੱਚ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਜੋ ਕਿ 87 ਵਰੇ ਦੇ ਸਨ, ਜੋਤੀ ਜੋਤ ਸਮਾ ਗਏ। ਆਪ ਜੀ ਦੇ ਵੱਡੇ ਸਪੁੱਤਰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ 16 ਵਰੇ ਦੀ ਆਯੂ ਦੇ ਵਿੱਚ ਗੁਰਗੱਦੀ ਦੇ ਬੈਠਣ ਦਾ ਮਾਣ ਪ੍ਰਾਪਤ ਕੀਤਾ। 22 ਅਗਸਤ 1969 ਨੂੰ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਜੋ ਕਿ 79 ਸਾਲ ਦੀ ਉਮਰ ਦੇ ਵਿੱਚ ਸਨ, ਜੋਤੀ ਜੋਤ ਸਮਾ ਗਏ। ਆਪ ਜੀ ਦੇ ਵੱਡੇ ਸਪੁੱਤਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਾਨੋ ਕਿ 39 ਵਰਿਆਂ ਦੀ ਆਯੂ ਦੇ ਉੱਤੇ ਗੁਰਗੱਦੀ ਦੇ ਉੱਤੇ ਸਵਾਰਮਾਨ ਹੋਏ। ਇਸ ਲੜੀ ਨੂੰ ਜੋੜਿਆ ਮਾਨੋ ਕਿ ਨੰਦੇੜ ਤੋਂ ਬਾਅਦ ਜਿਹੜੀਆਂ ਮੁੱਖ ਘਟਨਾਵਾਂ ਇਸ ਤਰ੍ਹਾਂ ਹੋਈਆਂ, ਕਰਦਿਆਂ ਕਰਦਿਆਂ ਸਤਿਗੁਰੂ ਜਗਜੀਤ ਸਿੰਘ ਜੀ ਤੇ ਆਣ ਕੇ ਇਹ ਜਿਹੜੀ ਲੜੀ ਹੈ ਉਹ ਜੁੜੀ ਹੈ। ਇਸ ਵੇਲੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਸ ਨਾਨਕ ਦੀ ਜੋਤ, ਉਸ ਗੁਰੂ ਗੋਬਿੰਦ ਸਿੰਘ ਦੀ ਜੋਤ ਬਿਰਾਜਮਾਨ ਨੇ ਸਾਡੇ ਵਿੱਚ। ਸੋ ਇਸ ਜਗ੍ਹਾ ਦੇ ਉੱਤੇ ਗ੍ਰੰਥ ਦੀ ਸਮਾਪਤੀ ਹੈ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਸ ਤਰ੍ਹਾਂ ਰਜਾ ਵਰਤੇਗੀ, ਇਸ ਗ੍ਰੰਥ ਦੀ ਸਮਾਪਤੀ ਤੋਂ ਬਾਅਦ ਕੱਲ ਨੂੰ ਮੈਂ ਸ੍ਰੀ ਗੁਰਪ੍ਰਤਾਪ ਸੂਰੀ ਦੀ ਕਥਾ ਨੂੰ ਸਮਾਪਤ ਕਰਕੇ ਪੰਥ ਪ੍ਰਕਾਸ਼ ਉਸ ਦੀ ਕਥਾ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਰੰਭ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਲਾ ਜਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।